श्री गुरु राम दास गुण गुरु अर्जन बिघनन के नासक बिघनन हर गोबिंद शुभ मत श्री हर राय नमो कर जोरी नमो श्री हर कृष्ण मनाओ तेग बहादुर वाहे गुरु श्री गुरु तरो तरा पर पुन वाहे गुरु पुन पुन बंदों बार बार जग एकंकार सतगुरु तेह प्रसाद सच होए वाहे गुरु जी की फतेह है बेगन बिनासन श्री नानक परशोत्तम परम परावर नाथ युगल चरण मम बंदना तर कर माथ जिस मह अमृत ज्ञान है मानक भगत वैराग गुरु ग्रंथ साहिब उदद बंदो कर जजन भजन मम खालसा खालसा पूजबे योग दास गोबिंद फते खालसा दर्श परस मिटे सोग आत्म रस जो जानही सो है खालस देव प्रभ मह मो मह तास मह रंचक नाहिन पेव मूकुचर शास्त्र खट पिंघ गिरन चढ़ जाए अंधलख बदरो सुन जो काल कृपा कहां बुद्ध प्रभ तुच्छ हमारी वर्ण सक महमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
दुएरा सम्मत सत्रां सहबिते उन ऊपर एक बीच चेत सदी चौद शूती वार नंद रजनीश
वाहिगुरु जी का खालसा वाहिगुरु जी की फतेह परम सत्कार योग सन्मान योग गुरु का खास रूप गुरु खालसा साध संगत सतगुरु गरीब नवाज पातशाह दे पावन चरण च नौवे पातशाह धर्म धुरंधर सतगुरां दे पवित्र स्थान ते संध्या वेले दे सजे हुए दीवाना च हाजरियां भर के कत्र हो के सतगुरां दा पावन इतिहास बहुत ही श्रद्धा भावना ते सत्कार नाल सरवण कर रहे ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਨੇ ਆਪਣਾ ਪਾਵਨ ਸਰੀਰ ਮਾਤ ਲੋਕ ਦੀ ਧਰਤੀ ਤੇ ਤਿਆਗਿਆ ਔਰ ਬੈਕੁੰਠ ਧਾਮ ਨੂੰ ਚਲੇ ਗਏ ਨੇ। ਬਾਦਸ਼ਾਹ ਔਰੰਗਜ਼ੇਬ ਇਸ਼ਨਾਨ ਪਾਣੀ ਕਰਕੇ ਦਿਨ ਚੜਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਮਨ ਚ ਇੱਛਾ ਲੈ ਕੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਿਹੜਾ ਪ੍ਰਣ ਕੀਤਾ ਹੁਣ ਉਹਨਾਂ ਦਾ ਉਹ ਪ੍ਰਣ ਟੁੱਟ ਜਾਏਗਾ ਜਦੋਂ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਉਹਨਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣੇ, ਪਰ ਮੈਂ ਤਾਂ ਹੁਣ ਦਰਸ਼ਨ ਕਰਾਂਗਾ, ਹੁਣ ਭਲਾ ਉਹ ਮੈਨੂੰ ਕੀ ਅਜ਼ਮਤ ਵਿਖਾਉਣਗੇ, ਕੀ ਕਰਾਮਾਤ ਵਿਖਾਉਣਗੇ। ਇਹ ਮੰਦ ਭਾਵਨਾ ਲੈ ਕੇ ਜਦੋਂ ਔਰੰਗਜ਼ੇਬ ਬਾਦਸ਼ਾਹ ਸਤਿਗੁਰਾਂ ਦੇ ਪਾਸ ਪਹੁੰਚਿਆ, ਲਾਗੇ ਖੜੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਸਤਿਗੁਰਾਂ ਦੇ ਚਿਹਰੇ ਤੋਂ ਚਾਦਰਾ ਚੁੱਕੋ। ਜਦੋਂ ਮਹਾਰਾਜ ਜੀ ਦੇ ਚਿਹਰੇ ਤੋਂ ਚਾਦਰਾ ਚੁੱਕਿਆ ਤੇ ਵੇਖ ਕੇ ਡਰ ਗਿਆ ਇੱਕਦਮ, ਕਿਉਂਕਿ ਉੱਥੇ ਚਿਹਰਾ ਨਜ਼ਰ ਨਹੀਂ ਆਇਆ ਸਤਿਗੁਰਾਂ ਦਾ। ਜ਼ਮੀਨ ਵਿੱਚ ਇੱਕ ਬੜੀ ਵੱਡੀ ਦਰਾੜ ਨਜ਼ਰ ਆਈ, ਉਸ ਦਰਾੜ ਵਿੱਚ ਕੁਝ ਇਹੋ ਜਿਹੀ ਚੀਜ਼ ਇਹਨੂੰ ਦਿਸੀ ਜਿਸ ਨੂੰ ਵੇਖ ਕੇ ਬਾਦਸ਼ਾਹ ਕੰਬਣ ਲੱਗ ਪਿਆ, ਡਰ ਗਿਆ, ਇੱਕਦਮ ਜੜ ਬਣ ਗਿਆ। ਲਾਗੇ ਬੈਠੇ ਸੇਵਾਦਾਰ ਦੇ ਮੋਢੇ ਤੇ ਹੱਥ ਰੱਖ ਕੇ ਮਸਾਂ ਹੀ ਖੜਾ ਹੋਇਆ। ਸੇਵਾਦਾਰ ਨੇ ਦੁਬਾਰਾ ਸਤਿਗੁਰਾਂ ਦਾ ਚਿਹਰਾ ਢੱਕ ਦਿੱਤਾ ਤੇ ਫਿਰ ਇਹਨੂੰ ਕੁਝ ਮਨ ਨੂੰ ਸ਼ਾਂਤੀ ਮਿਲੀ, ਪਰ ਕੁਝ ਬੋਲ ਨਹੀਂ ਸਕਿਆ। ਡਿੱਗਦਾ ਢਹਿੰਦਾ ਸਤਿਗੁਰਾਂ ਦੇ ਕਮਰੇ ਚੋਂ ਬਾਹਰ ਨਿਕਲਿਆ, ਆਪਣੇ ਉਮਰਾਵਾਂ ਅਫਸਰਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਤੁਰਿਆ ਜਾਂਦਾ ਹੈ। ਪਾਲਕੀ ਚ ਬੈਠ ਕੇ ਔਰੰਗਜ਼ੇਬ ਬਾਦਸ਼ਾਹ ਆਪਣੇ ਕਿਲੇ ਵਿੱਚ ਵਾਪਸ ਚਲਾ ਗਿਆ, ਪਰ ਕਿਸੇ ਨੂੰ ਦੱਸ ਨਹੀਂ ਸਕਿਆ ਕਿ ਉੱਥੇ ਕੀ ਹੋਇਆ, ਕੀ ਵਰਤਿਆ। ਕੋਈ ਇਹੋ ਜਿਹੀ ਭਿਆਨਕ ਚੀਜ਼ ਇਹਨੂੰ ਨਜ਼ਰ ਆਈ ਜਿਸ ਨੂੰ ਵੇਖਦਿਆਂ ਇਹ ਕੰਬ ਗਿਆ, ਜਿਵੇਂ ਕਹਿ ਕਹਿ ਦੀ ਦੀਵਾਰ ਤੋਂ ਪਾਰਲੇ ਪਾਸੇ ਵੇਖ ਕੇ ਕੋਈ ਇਨਸਾਨ ਹੱਸਣ ਲੱਗ ਪੈਂਦਾ ਹੈ, ਪਰ ਉਹਦਾ ਕਾਰਨ ਨਹੀਂ ਦੱਸ ਸਕਦਾ। ਇਨ ਬਿਨ ਉਹੀ ਹਾਲਤ ਔਰੰਗਜ਼ੇਬ ਬਾਦਸ਼ਾਹ ਦੀ ਹੋਈ। ਡਰਿਆ ਤਾਂ ਹੈ, ਪਰ ਉਸ ਡਰ ਦਾ ਕਾਰਨ ਕੀ ਆ ਉਹ ਇਹਨੂੰ ਆਪ ਖੁਦ ਸਮਝ ਨਹੀਂ ਆਈ। ਔਰੰਗਜ਼ੇਬ ਚਲਾ ਗਿਆ। ਰਾਜੇ ਜੈ ਸਿੰਘ ਤੇ ਹੋਰ ਜਿੰਨੇ ਵੀ ਸੇਵਕ ਸਿੱਖ ਨੇ ਤਿਨ੍ਹਾਂ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਰੀਰ ਦਾ ਇਸ਼ਨਾਨ ਕਰਵਾਇਆ। ਬਾਲਾ ਸਾਹਿਬ ਵਾਲੇ ਪਾਵਨ ਸਥਾਨ ਤੇ ਸਤਿਗੁਰਾਂ ਦਾ ਸਰੀਰ ਲਿਜਾ ਕੇ ਚੰਦਨ ਦੀ ਚਿਖਾ ਰਚ ਕੇ ਉਸ ਚਿਖਾ ਤੇ ਸਤਿਗੁਰਾਂ ਦਾ ਸਰੀਰ ਸਜਾ ਕੇ ਅਗਨ ਭੇਟ ਕੀਤਾ ਹੈ। ਇੱਦਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪੰਜ ਭੌਤਿਕ ਸਰੀਰ ਦਾ ਅੰਤਮ ਸੰਸਕਾਰ ਕਰਕੇ ਵਾਪਸ ਮਾਤਾ ਕਿਸ਼ਨ ਕੌਰ ਜੀ ਕੋਲ ਆ ਕੇ ਬੈਠੇ ਨੇ। ਮਾਤਾ ਕਿਸ਼ਨ ਕੌਰ ਜੀ ਨੂੰ ਸਤਿਗੁਰਾਂ ਦੇ ਬਾਰੇ ਪੁੱਛਦੇ ਨੇ, ਮਹਾਰਾਵਾਂ ਮਾਤਾ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਸਾਨੂੰ ਕੁਝ ਦੱਸੋ। ਮਾਤਾ ਜੀ ਨੇ ਦੱਸਿਆ, ਗੁਰੂ ਹਰਿ ਰਾਏ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਮੈਨੂੰ ਇਹ ਪੁੱਤਰ ਪ੍ਰਾਪਤ ਹੋਇਆ। 5 ਸਾਲ 2 ਮਹੀਨੇ 29 ਦਿਨਾਂ ਦੀ ਉਮਰ ਸੀ ਜਿਸ ਵਕਤ ਇਹ ਗੁਰਤਾ ਗੱਦੀ ਤੇ ਬੈਠੇ। ਇਹਨਾਂ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਿ ਰਾਏ ਸਾਹਿਬ ਜੋਤੀ ਜੋਤ ਸਮਾ ਗਏ। 2 ਸਾਲ 2 ਮਹੀਨੇ 29 ਦਿਨ ਦੀ ਉਮਰ ਗੁਰਤਾ ਗੱਦੀ ਤੇ ਬੈਠ ਕੇ ਸੰਗਤ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਦੇ ਰਹੇ। ਹੁਣ ਛੋਟੀ ਉਮਰ ਵਿੱਚ ਹੀ, ਬਾਲ ਅਵਸਥਾ ਦੇ ਵਿੱਚ ਹੀ, ਤਕਰੀਬਨ 8 ਸਾਲ ਦੀ ਉਮਰ ਦੇ ਵਿੱਚ ਹੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਹਨ। ਸੋ ਇਸ ਪ੍ਰਕਾਰ ਨਾਲ ਮਾਤਾ ਕਿਸ਼ਨ ਕੌਰ ਜੀ ਸਤਿਗੁਰਾਂ ਦੇ ਗੁਣਾਂ ਨੂੰ ਯਾਦ ਕਰਕੇ ਨੇਤਰਾਂ ਚੋਂ ਹੰਝੂ ਵੀ ਵਹਾਉਂਦੇ ਨੇ। ਸਾਰੀ ਸੰਗਤ ਕੁਝ ਸਮਾਂ ਬੈਠ ਕੇ ਸਤਿਗੁਰਾਂ ਦੇ ਗੁਣਗਾਨ ਕਰਦੀ ਰਹੀ। ਜਦੋਂ ਸਮਾਂ ਕਾਫੀ ਹੋ ਗਿਆ ਤੋ ਸਾਰੀ ਸੰਗਤ ਨੇ ਮਾਤਾ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ। ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਅੰਗੀਠੇ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਔਰ ਸੰਗਤਾਂ ਦੇ ਵਿੱਚ ਵਿਚਾਰਾਂ ਚੱਲ ਰਹੀਆਂ ਹਨ, ਆਓ ਉਹ ਕਥਾ ਸਰਵਣ ਕਰੀਏ। ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਸੰਮਤ 1700 ਤੇ ਹੁਣ ਉਪਰ 21
ਖਾਲਸਾ ਜੀ, ਸੰਮਤ 1721 ਸੰਮਤ ਬਿਕਰਮੀ ਦਾ ਸਾਲ। ਜਿਸ ਸਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣਾ ਸਰੀਰ ਤਿਆਗਿਆ, ਹੁਣ ਤਾਂ ਈਸਵੀ ਦਾ ਸੰਨ ਬਣਦਾ ਹੈ। ਪਹਿਲਾ ਜਿਹੜਾ ਸੰਨ ਚੱਲਦਾ ਸੀ ਉਹ ਸੰਮਤ ਬਿਕਰਮੀ ਚੱਲਦਾ ਰਿਹਾ। ਸੰਮਤ ਬਿਕਰਮੀ 1721 ਸਾਲ ਦਾ ਸਮਾਂ ਹੈ।
ਚੇਤ ਸੁਤੀ ਚੋਦਸ਼ੋਤੇ ਵਾਰ ਆਨੰਦ ਰਜਨੀਸ਼।
ਸੰਮਤ 1721 ਦਾ ਸਾਲ ਹੈ ਔਰ ਚੇਤ ਸੁਧੀ 14 ਵਾਲਾ ਦਿਨ ਹੈ। 14 ਵਾਲੇ ਦਿਨ ਵਾਰ ਬੁੱਧਵਾਰ, ਵਾਰ ਆਨੰਦ ਰਜਨੀਸ਼। ਰਜਨੀਸ਼ ਦਾ ਮਤਲਬ ਹੈ ਰਜਨੀ ਦਾ ਈਸ਼, ਚੰਦਰਮਾ। ਚੰਦਰਮਾ ਦਾ ਲੜਕਾ ਕੌਣ ਹੈ? ਬੁੱਧ। ਇਸ ਕਰਕੇ ਕਹਿੰਦੇ ਬੁੱਧਵਾਰ ਵਾਲਾ ਦਿਨ ਹੈ। ਸਤਿਗੁਰਾਂ ਦਾ ਵੇਖੋ ਲੀਲਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਅਵਤਾਰ ਵੀ ਬੁੱਧਵਾਰ ਵਾਲੇ ਦਿਨ ਧਾਰਨ ਕੀਤਾ ਹੈ, ਤੇ ਸਰੀਰ ਜਿਸ ਦਿਨ ਤਿਆਗਿਆ ਉਸ ਦਿਨ ਵੀ ਬੁੱਧਵਾਰ ਹੀ ਸੀ। 1721 ਸੰਮਤ ਬਿਕਰਮੀ ਵਿੱਚ ਬੁੱਧਵਾਰ ਵਾਲੇ ਦਿਨ 14 ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਚੋਪਈ ਸ੍ਰੀ ਹਰਿਕ੍ਰਿਸ਼ਨ ਬਾਲ ਬੈ ਧਾਰੇ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਸਰੀਰ ਤਿਆਗਿਆ। ਐਸੇ ਸਤਿਗੁਰੂ ਜਿਨ੍ਹਾਂ ਨੇ ਬਾਲ ਅਵਸਥਾ ਦੇ ਵਿੱਚ ਹੀ ਆਪਣਾ ਤਨ ਤਿਆਗਿਆ ਹੈ।
ਬਹੁ ਕਾਰਨ ਕੋਰੇ ਦੇ ਵਿਚਾਰੇ।
ਔਰ ਸਰੀਰ ਤਿਆਗਣ ਦੇ ਕਈ ਕਾਰਨ, ਏਦਾਂ ਹੀ ਨਹੀਂ ਸਰੀਰ ਤਿਆਗ ਦਿੱਤਾ ਸਤਿਗੁਰਾਂ ਨੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰ ਤਿਆਗਣ ਵਿੱਚ ਕਈ ਕਾਰਨ ਹਨ। ਉਹਨਾਂ ਬਹੁਤ ਸਾਰੇ ਕਾਰਨਾਂ ਦੀ ਵਿਚਾਰ, ਕਾਰਨ ਕੀ ਸਨ, ਕਥਾ ਦੇ ਵਿੱਚ ਕਿਤੇ ਕਿਤੇ ਸੰਕੇਤ ਮਿਲ ਰਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਮਿਲਣੀ ਔਰ ਉਹਨਾਂ ਦੇ ਘਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਣਾ, ਉਹਨਾਂ ਨੇ ਪੰਥ ਦੀ ਸਾਜਣਾ ਕਰਨੀ ਹੈ। ਇਹਨਾਂ ਸਾਰੇ ਕਾਰਨਾਂ ਦੀ ਵਿਚਾਰ ਕਰਕੇ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜਾਣਦੇ ਸੀ ਅਸੀਂ ਸਰੀਰ ਤਿਆਗਾਂਗੇ ਤਾਂ ਹੀ ਅੱਗੇ ਇਹ ਸਾਰੀ ਖੇਡ ਬਣੇਗੀ, ਤੋ ਇਹਨਾਂ ਸਾਰੇ ਕਾਰਨਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਵਿਚਾਰਿਆ ਹੈ।
ਪਰਮ ਧਾਮ ਬੈਕੁੰਠ ਪਧਾਰੇ।
ਪਰਮ ਧਾਮ ਨੂੰ, ਬੈਕੁੰਠ ਨੂੰ, ਸੱਚ ਖੰਡ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਗਏ ਹਨ।
ਜੋ ਸਤਸੰਗਤ ਕੇ ਬੋ ਪਿਆਰੇ।
ਐਸੇ ਸਤਿਗੁਰੂ ਜੀ ਜਿਹੜੇ ਆਪਣੀ ਸੰਗਤ ਦੇ ਬੜੇ ਪਿਆਰੇ ਨੇ, ਸਤਸੰਗਤ ਦੇ ਬੜੇ ਪਿਆਰੇ ਨੇ। ਸੰਗਤ ਦਾ ਸਤਿਗੁਰਾਂ ਨਾਲ ਬੜਾ ਗੂੜਾ ਸਨੇਹ ਹੈ, ਇਤਨਾ ਜ਼ਿਆਦਾ ਗੂੜਾ ਸਨੇਹ ਹੈ ਕਿ ਸਤਿਗੁਰਾਂ ਦੇ ਪਿਆਰ ਵਿੱਚ ਸੰਗਤਾਂ ਬੇਬਲ ਹੋ ਰਹੀਆਂ ਨੇ।
ਤੀਨ ਦਿਵਸ ਪੁਨ ਬੀਤੇ ਜਬ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਤਿਆਗੇ ਨੂੰ ਔਰ ਸਤਿਗੁਰਾਂ ਦੇ ਸਰੀਰ ਨੂੰ ਅੰਤਮ ਸੰਸਕਾਰ ਕੀਤੇ ਨੂੰ ਤਕਰੀਬਨ 3 ਦਿਨ ਬਤੀਤ ਹੋਏ ਨੇ।
ਮਿਲੇ ਮਸੰਦ ਆਦਿ ਸਿੱਖ ਸਭ।
3 ਦਿਨਾਂ ਬਾਅਦ ਜਿੰਨੇ ਮਸੰਦ ਨੇ, ਸਾਰੀਆਂ ਸੰਗਤਾਂ ਨੇ, ਸਿੱਖ ਨੇ ਦਿੱਲੀ ਸ਼ਹਿਰ ਦੇ, ਸਾਰੇ ਇਕੱਠੇ ਹੋਏ ਹਨ।
ਪੁਸ਼ਪ ਬੀਨ ਮੇ ਕਾਰਨ ਗਏ।
4 ਵਾਲੇ ਦਿਨ ਸਤਿਗੁਰਾਂ ਦੇ ਸਰੀਰ ਦੇ ਅੰਗੀਠੇ ਦੀ ਸੇਵਾ ਸੰਭਾਲ ਕਰਨ ਲਈ ਸਾਰੀ ਸੰਗਤ, ਜਿੰਨੇ ਮਸੰਦ ਨੇ, ਸੇਵਕ ਨੇ, ਉਹ ਸਾਰੇ ਰਲ ਕੇ ਅੰਗੀਠਾ ਸੰਭਾਲਣ ਵਾਸਤੇ ਗਏ ਹਨ।
ਸਕੇਲਤ ਸਭ ਸਮਾਏ।
ਪਰ ਖਾਲਸਾ ਜੀ ਅੰਗੀਠਾ ਜਦੋਂ ਸੰਭਾਲਿਆ ਨਾ, ਹੈਰਾਨੀ ਦੀ ਉਸ ਵੇਲੇ ਦਸ਼ਾ ਰਹੀ, ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ ਜਦੋਂ ਉਹਨਾਂ ਨੇ ਅੰਗੀਠੇ ਵਿੱਚ ਵੇਖਿਆ ਕਿ ਸਤਿਗੁਰਾਂ ਦੇ ਸਰੀਰ ਦਾ ਕੋਈ ਫੁੱਲ ਨਜ਼ਰ ਨਹੀਂ ਆਇਆ, ਸਰੀਰ ਦਾ ਕੋਈ ਪੁਸ਼ਪ ਨਜ਼ਰ ਨਹੀਂ ਆਇਆ, ਸਿਰਫ ਸਵਾਹ ਹੀ ਸਵਾਹ ਪਈ ਹੈ। ਹਾਲਾਂਕਿ ਸਰੀਰ ਦੀਆਂ ਅਸਥੀਆਂ ਜਿਹੜੀਆਂ ਨੇ, ਹੱਡੀਆਂ ਨੇ, ਉਹ ਤਾਂ ਅਗਨੀ ਵਿੱਚ ਮਿਲਣੀਆਂ ਚਾਹੀਦੀਆਂ ਸਨ, ਪਰ ਕਹਿੰਦੇ ਉਹ ਅੰਗੀਠਾ ਜਦੋਂ ਫਰੋਲਿਆ ਤੇ ਅੰਗੀਠੇ ਵਿੱਚੋਂ ਅਸਥੀਆਂ ਨਜ਼ਰ ਨਹੀਂ ਆਈਆਂ, ਪੁਸ਼ਪ ਨਜ਼ਰ ਨਹੀਂ ਆਏ, ਸਿਰਫ ਸਵਾਹ ਹੀ ਸਵਾਹ ਪਈ ਆ। ਇਹਦਾ ਮਤਲਬ ਇਹ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਰੀਰ ਵੀ ਅਲੋਪ ਹੋ ਗਿਆ, ਮਹਾਰਾਜ ਜੀ ਨੇ ਆਪਣਾ ਸਰੀਰ ਵੀ ਅਲੋਪ ਕਰ ਲਿਆ। ਇਹਨੂੰ ਕਹਿੰਦੇ ਨੇ ਬਦੇ ਮੁਕਤ ਹੋ ਕੇ ਸਣੇ ਦੇ ਸੱਚਖੰਡ ਜਾਣਾ। ਸਤਿਗੁਰਾਂ ਦਾ ਸਰੀਰ ਖਾਲਸਾ ਜੀ 5 ਤੱਤਾਂ ਦਾ ਪੁਤਲਾ ਨਹੀਂ ਹੈ। ਮੈਂ ਇਸ ਗੱਲ ਨੂੰ ਕਬੂਲ ਨਹੀਂ ਕਰਦਾ ਕਿ ਸਤਿਗੁਰਾਂ ਦਾ ਸਰੀਰ 5 ਤੱਤਾਂ ਦਾ ਬਣਿਆ। ਸਤਿਗੁਰੂ ਜੀ ਦਿਵਿਆ ਸਰੂਪ ਹਨ, ਉਹਨਾਂ ਦਾ ਸਰੀਰ ਵੀ ਦਿਵਿਆ ਸਰੂਪ ਹੈ। ਜਿਵੇਂ ਦੇਵਤਿਆਂ ਦਾ ਸਰੀਰ ਨਹੀਂ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੀਰ ਨਜ਼ਰ ਜ਼ਰੂਰ ਆਉਂਦਾ ਹੈ, ਪਰ ਉਹ 5 ਤੱਤਾਂ ਦਾ ਨਹੀਂ ਬਣਿਆ ਹੋਇਆ, 5 ਤੱਤਾਂ ਤੋਂ ਰਹਿਤ ਹੈ। ਇਸ ਕਰਕੇ ਕਹਿੰਦੇ ਸਰੀਰ ਦਾ ਕੋਈ ਪੁਸ਼ਪ, ਕੋਈ ਅਸਥੀ ਉਸ ਅੰਗੀਠੇ ਦੇ ਵਿੱਚ ਨਜ਼ਰ ਨਹੀਂ ਆਈ, ਜਦੋਂ ਸਾਰੀ ਸੰਗਤ ਨੇ ਰਲ ਕੇ ਅੰਗੀਠਾ ਫਰੋਲਿਆ ਤੇ ਵੇਖ ਕੇ ਹੈਰਾਨ ਹੋ ਗਏ।
ਤਰਨ ਤਨੂਜਾ ਨੀਰ ਮਜਾਰੇ ਸਕਲ ਮੇਲ ਕਰ ਬੰਧਨ ਧਾਰੇ।
ਜਿੰਨਾ ਅੰਗੀਠਾ ਸੀ ਉਹ ਸਾਰਾ ਅੰਗੀਠਾ ਸੰਭਾਲ ਕੇ ਇਕੱਠਾ ਕਰਕੇ ਲਾਗੇ ਜਮੁਨਾ ਨਦੀ ਵਗਦੀ ਹੈ। ਜਮੁਨਾ ਨਦੀ ਦੇ ਜਲ ਦੇ ਵਿੱਚ ਅੰਗੀਠਾ ਪ੍ਰਵਾਹ ਕੀਤਾ ਔਰ ਸਭ ਨੇ ਉੱਥੇ ਹੱਥ ਜੋੜ ਕੇ ਨਮਸਕਾਰ ਕੀਤੀ, ਵੰਦਨਾ ਕੀਤੀ ਹੈ।
ਸਭ ਸੰਗਤ ਪੁਨ ਮਾਤਾ ਪਾਸ।
ਇਦਾਂ ਸਤਿਗੁਰਾਂ ਦੇ ਸਰੀਰ ਦੇ ਅੰਗੀਠੇ ਦੀ ਸੇਵਾ ਸੰਭਾਲ ਕਰਨ ਤੋਂ ਬਾਅਦ ਜਿੰਨੀਆਂ ਸੰਗਤਾਂ ਨੇ, ਜਿੰਨੇ ਸਿੱਖ ਤੇ ਮਸੰਦ ਨੇ, ਸਾਰੇ ਇਕੱਠੇ ਹੋ ਕੇ ਮਾਤਾ ਕਿਸ਼ਨ ਕੋਇਰ ਜੀ ਕੋਲ ਆਏ ਹਨ।
ਬੈਠਤ ਬੋਲਤ ਸ਼ੋਕ ਪ੍ਰਕਾਸ਼।
ਮਾਤਾ ਜੀ ਕੋਲ ਬੈਠਦੇ ਨੇ, ਨਾਲੇ ਗੱਲਾਂ ਕਰਦੇ ਨੇ, ਨਾਲੇ ਆਪਣੇ ਮਨ ਦਾ ਸ਼ੋਕ ਵਿਅਕਤ ਕਰਦੇ ਨੇ। ਆਪਣੇ ਮਨ ਦਾ ਸ਼ੋਕ ਦੁੱਖ ਉਹ ਪ੍ਰਗਟ ਕਰਕੇ ਸੁਣਾਉਂਦੇ ਹਨ।
ਇੱਕ ਦੋ ਵਾਰੀ ਜੈਪੁਰ ਨਾਥ।
ਇੱਕ ਦੋ ਵਾਰੀ ਰਾਜਾ ਜੈ ਸਿੰਘ, ਜਿਹੜਾ ਜੈਪੁਰ ਰਿਆਸ ਦਾ ਰਾਜਾ ਹੈ, ਜਿਹਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਦਿੱਲੀ ਆਏ ਸਨ, ਰਾਜਾ ਜੈ ਸਿੰਘ ਵੀ ਇੱਕ ਦੋ ਵਾਰੀ ਮਾਤਾ ਜੀ ਨੂੰ ਮਿਲਣ ਵਾਸਤੇ ਸੰਗਤ ਵਿੱਚ ਸਲਾਹ ਕਰਨ ਲਈ ਆਇਆ।
ਬੈਠੇ ਆਏ ਬੰਦ ਕਰ ਹੱਥ।
ਅੱਜ ਵੀ ਰਾਜਾ ਜੈ ਸਿੰਘ ਜਿਸ ਦਿਨ ਸਤਿਗੁਰਾਂ ਦਾ ਅੰਗੀਠਾ ਸੰਭਾਲਿਆ, ਉਸ ਦਿਨ ਵੀ ਰਾਜਾ ਜੈ ਸਿੰਘ ਸੰਗਤ ਵਿੱਚ ਚੱਲ ਕੇ ਆਇਆ। ਇਹਨੇ ਮਾਤਾ ਜੀ ਨੂੰ ਆ ਕੇ ਹੱਥ ਜੋੜ ਕੇ ਵੰਦਨਾ ਕੀਤੀ। ਜੈ ਸਿੰਘ ਨੇ ਮਾਤਾ ਜੀ ਨੂੰ ਨਮਸਕਾਰ ਕੀਤੀ ਹੈ।
ਕ੍ਰਿਸ਼ਨ ਕੋਇਰ ਕੋ ਬੰਧਨ ਕੀਨ।
ਮਾਤਾ ਕਿਸ਼ਨ ਕੋਇਰ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਕੈ ਬੋ ਰੀਤ ਧੀਰ ਉਰ ਦੀਨ।
ਔਰ ਬੜੀ ਰੀਤ ਨਾਲ ਕਹਿ ਕੇ ਮਾਤਾ ਜੀ ਨੂੰ ਧੀਰਜ ਦਿੰਦਾ ਜੈ ਸਿੰਘ। ਮਾਤਾ ਜੀ ਨੂੰ ਹੌਸਲਾ ਦਿੰਦਾ ਕਿ ਮਾਤਾ ਜੀ, ਇਹ ਸਤਿਗੁਰਾਂ ਦੀ ਆਪਣੀ ਲੀਲਾ ਹੈ, ਉਹਨਾਂ ਦੀ ਆਪਣੀ ਰਚੀ ਹੋਈ ਲੀਲਾ ਹੈ, ਇਹਦੇ ਵਿੱਚ ਸਾਡੇ ਵਰਗੇ ਇਨਸਾਨ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਏਦਾਂ ਰਾਜੇ ਜੈ ਸਿੰਘ ਨੇ ਮਾਤਾ ਕਿਸ਼ਨ ਕੋਇਰ ਜੀ ਨੂੰ ਧੀਰਜ ਦਿੱਤਾ ਹੈ।
ਗੁਰ ਸਬੀਨ ਕੇ ਅਤਿਸ਼ੈ ਪਿਆਰੇ।
ਰਾਜਾ ਜੈ ਸਿੰਘ ਬੋਲਿਆ, ਕਹਿਣ ਲੱਗਾ, ਮਾਤਾ ਜੀ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਰਿਆਂ ਦੇ ਬਹੁਤ ਪਿਆਰੇ ਹਨ। ਅਤਿਸ਼ੈ ਅਤ ਕਰਕੇ ਬਹੁਤ ਜ਼ਿਆਦਾ ਸਤਿਗੁਰੂ ਜੀ ਸਾਰਿਆਂ ਦੇ ਪਿਆਰੇ ਨੇ।
ਦਰਸ਼ਨ ਦੇ ਤੇ ਅਨੇਕ ਦੁੱਖ ਟਾਰੇ।
ਜਿਹੜੇ ਦਰਸ਼ਨ ਦੇ ਕੇ ਆਪਣੇ ਸੇਵਕਾਂ ਦੇ ਅਨੇਕਾਂ ਦੁੱਖਾਂ ਨੂੰ ਟਾਲਣ ਵਾਲੇ ਹਨ, ਦਰਸ਼ਨ ਦੇ ਕੇ ਹੀ ਆਪਣੇ ਸਿੱਖਾਂ ਦੇ ਦੁੱਖਾਂ ਦੀ ਨਿਵਿਰਤੀ ਕਰਨ ਵਾਲੇ ਹਨ।
ਹੋਰ ਮੈਂ ਘਰ ਘਰ ਕੀਰਤ ਹੋਏ।
ਘਰ ਘਰ ਵਿੱਚ, ਨਗਰ ਵਿੱਚ, ਹਰ ਜਗ੍ਹਾ ਤੇ, ਹਰ ਥਾਂ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ ਹੋ ਰਹੀ ਹੈ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਪਮਾ ਹੋ ਰਹੀ ਹੈ।
ਹਿੰਦੂ ਯਮਨ ਨਿਵੇਂ ਜਨ ਦੋਏ।
ਉਹਨਾਂ ਨੂੰ ਹਿੰਦੂ ਵੀ ਨਿਵਦੇ ਨੇ, ਯਮਨ ਕਹਿੰਦੇ ਨੇ ਮੁਸਲਮਾਨਾਂ ਨੂੰ, ਮੁਸਲਮਾਨ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਗੇ ਨਿਵਦੇ ਨੇ। ਹਿੰਦੂ ਤੇ ਮੁਸਲਿਮ ਦੋਵੇਂ ਧਰਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੱਗੇ ਝੁਕਦੇ ਤੇ ਨਮਸਕਾਰਾਂ ਕਰਦੇ ਨੇ।
ਮੇਟਨ ਸਰਾਪ ਪ੍ਰਾਤ ਕੋ ਕਯੋ ਉਤੇ ਸਮਰੱਥ ਤੋ ਤਨ ਸਯੋ।
ਹਾਲਾਂਕਿ ਆਪਣੇ ਭਰਾ ਦੇ ਦਿੱਤੇ ਹੋਏ ਸਰਾਪ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਟ ਸਕਦੇ ਸਨ। ਬਾਬੇ ਰਾਮ ਰਾਏ ਦੀ ਕੀ ਮਜਾਲ ਕਿ ਉਹ ਸਤਿਗੁਰਾਂ ਨੂੰ ਸਰਾਪ ਦੇ ਸਕਦਾ। ਉਹਦਾ ਸਰਾਪ ਸਤਿਗੁਰੂ ਜੀ ਮੇਟਣ ਦੀ ਸਮਰੱਥਾ ਰੱਖਦੇ ਸਨ, ਪਰ ਫੇਰ ਵੀ ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਤਨੇ ਅਜਰ ਨੂੰ ਜਰਨ ਵਾਲੇ ਨੇ। ਉਹਨਾਂ ਨੇ ਬਾਬੇ ਰਾਮ ਰਾਏ ਦਾ ਦਿੱਤਾ ਹੋਇਆ ਸਰਾਪ ਆਪਣੇ ਸਰੀਰ ਤੇ ਸਹਿਆ। ਇਹਨੂੰ ਕਹਿੰਦੇ ਨੇ ਭਾਣੇ ਚ ਚੱਲਣਾ, ਰਜਾ ਵਿੱਚ ਚੱਲਣਾ, ਹੁਕਮ ਦੇ ਅੰਦਰ ਵਰਤਣਾ। ਉਹ ਆਪ ਕਹਿੰਦੇ ਸਨ ਕਿ ਭਾਈ, ਹੁਕਮ ਦੇ ਅੰਦਰ ਸਾਰਿਆਂ ਨੂੰ ਰਹਿਣਾ ਚਾਹੀਦਾ, ਰਜਾ ਵਿੱਚ ਰਹਿਣਾ ਚਾਹੀਦਾ। ਸਮਰੱਥਾ ਸੀ ਉਹਨਾਂ ਅੰਦਰ ਬਾਬੇ ਰਾਮ ਰਾਏ ਦੇ ਸਰਾਪ ਨੂੰ ਮੇਟਣ ਦੀ, ਪਰ ਉਹਨਾਂ ਨੇ ਆਪਣੇ ਸਰੀਰ ਤੇ ਰਾਮ ਰਾਏ ਦਾ ਸਰਾਪ ਸਹਿਆ ਹੈ।
ਮਿਲਨ ਸ਼ਾਸੋ ਭਨਿਓ ਕਨੇਰੇ।
ਬਾਦਸ਼ਾਹ ਨਾਲ ਮਿਲ ਕੇ ਬਾਬੇ ਰਾਮ ਰਾਏ ਨੇ ਕਿੰਨੀਆਂ ਈਰਖਾ ਦੇ ਸਵੈ ਸਹਿਤ ਹੋ ਕੇ ਗੱਲਾਂ ਕੀਤੀਆਂ। ਉਹ ਗੱਲਾਂ ਕੀਤੀਆਂ ਰਾਮ ਰਾਏ ਨੇ ਜਿਹੜੀਆਂ ਗੱਲਾਂ ਉਹਨੂੰ ਕਦੇ ਕਰਨੀਆਂ ਨਹੀਂ ਸਨ ਚਾਹੀਦੀਆਂ।
ਰਾਖੀ ਧੀਰ ਅਭੀਰ ਬਡੇਰੇ।
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿੰਨਾ ਵੱਡਾ ਧੀਰਜ ਰੱਖਿਆ। ਉਹਨਾਂ ਨੇ ਕਦੇ ਅਵੇਸ਼ ਵਿੱਚ ਆ ਕੇ ਜਾਂ ਕਦੇ ਰੋਸ ਤੇ ਗੁੱਸੇ ਵਿੱਚ ਆ ਕੇ ਕੋਈ ਬਚਨ ਨਹੀਂ ਕੀਤਾ। ਰਾਮ ਰਾਏ ਨੇ ਬੜੀਆਂ ਵਧੀਕੀਆਂ ਕੀਤੀਆਂ, ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਕਿਤਨੇ ਧੀਰ ਜੀ, कितने ठरमे नू धारण करन वाले महान धीरज नू धारण करन वाले हन।
धन गुरु हर कृष्ण सुजान अजर जरन मैं को न समान।
धन ने गुरु हर कृष्ण साहब जी महाराज धन हन जिना वर्गा अजर नू जरन वर्गा होर कोई नहीं हो सकता। अजर नू जरन वर्गा अजर नू जरन वाला उना दे समान होर नहीं कोई हो सकता। ऐसे गुरु हर कृष्ण साहब जी धन हन धन हन।
गुरसिखी ते अजमत कीन
गुरसिखी वास्ते उना ने अजमत कीती कला कीती है।
अपर हेत कर क्यों ना नीन
बस गुरसिखा वास्ते एक अजमत कीती के दर्शन दे के सिखा दे रोग कटे ने। चेचक दी महामारी फैली हुई उस रोग दी निवृत्ति कीती पर किसे दे कहन ते करामात नहीं विखाई। ए करामात जरूर उना दी प्रगट हुई कि उना दे दर्शन करके रोग कटे जांदे सी दुख कटे जांदे सन पर उना ने किसे दे कहन ते जिवें औरंगजेब दे कहन ते राम राय करामातां विखाउंदा सी ना इदां किसे दे कहन ते गुरु हर कृष्ण साहब ने अपनी कोई करामात नहीं विखाई।
पितनो जिम चै सो करै
जिन्ना जिवें मर्जी कोई चाहुंदा ओ जिवें मर्जी कोई कहिंदा पर किसे दे कहन दी कोई परवाह नहीं सी। उन्हां नूं अपनी मर्जी मुताबक चलदे सी जो उन्हां दी स्वै इच्छा सी ओ करदे सन।
सो न आयस प्रभु पर हरै
ओ जो चाहुंदे कर सकदे सी पर फिर भी अकाल पुरख दी आग्या तो बाहर नहीं चले। गुरु हर कृष्ण साहब जो चाहुंदे कर सकदे सी पर ओ निरंकार दी आग्या तो परमेश्वर दी आग्या तो बाहर नहीं चले। उन्हां ने परमेश्वर दी आग्या नू मन्या है।
जिन हित का शोक मन आवे
इस करके माता जी उन्हां वास्ते शोक क्यों करना। ऐसे सतगुरु जेड़े दीन दयाल कृपालू महान महान सतगुरु ने उना वास्ते अपने मन च शोक क्यों करना है।
सुते धरन तन आए न जावे
तू तो स्वते ही अपना शरीर धार दे ने ਉਹ ਨਾ ਆਵਾਗਾਉਣ ਦੇ ਚੱਕਰ ਚ ਪੈਂਦੇ ਨੇ ਨਾ ਆਉਂਦੇ ਨੇ ਤੇ ਨਾ ਹੀ ਜਾਂਦੇ ਨੇ। ਉਹ ਅਵਨਾਸੀ ਸਦਾ ਸਦਾ ਨਾ ਆਵੇ ਨਾ ਜਾਏ ਉਹ ਤਾਂ ਸਦਾ ਅਵਨਾਸੀ ਨੇ ਸਦਾ ਨੇ ਸਦੀਵ ਨੇ ਨਾ ਆਉਂਦੇ ਨੇ ਨਾ ਜਾਂਦੇ ਨੇ। ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਜਿਹੜੇ ਅਵਨਾਸੀ ਵਿਨਾਸ਼ ਤੋਂ ਰਹਿਤ ਨੇ ਉਹ ਆਵਾਗਾਉਣ ਦੇ ਚੱਕਰਾਂ ਚ ਨਹੀਂ ਪੈਣ ਵਾਲੇ।
ਕਾਰਨ ਕਰਬੇ ਬਿਖੈ ਸੁਛੰਦ
ਹਰ ਪ੍ਰਕਾਰ ਦਾ ਕਾਰਨ ਕਰਨ ਵਿੱਚ ਉਹ ਸੁਛੰਦ ਨੇ। ਸੁਛੰਦ ਕਹਿੰਦੇ ਨੇ ਸਵਤੰਤਰ ਨੂੰ। ਹਰ ਇੱਕ ਪ੍ਰਕਾਰ ਦਾ ਕਾਰਨ ਕਰਨ ਦੇ ਵਿੱਚ ਉਹ ਸਵਤੰਤਰ ਤੇ ਸੁਛੰਦ ਹਨ।
ਸਦਾ ਗਿਆਨ ਮੈਂ ਸੱਚ ਦਾ ਆਨੰਦ
ਉਹ ਸਦਾ ਹੀ ਗਿਆਨ ਵਿੱਚ ਸੱਤ ਚੇਤਨ ਤੇ ਆਨੰਦ ਸਵਰੂਪ ਨੇ। ਸਦਾ ਹੀ ਸਦਾ ਸੱਚ ਦਾ ਆਨੰਦ ਸਵਰੂਪ ਨੇ। ਸਦਾ ਸੱਚ ਦਾ ਆਨੰਦ ਸਰਬੰਗ ਪਰਨਾਸੀ ਇਹ ਉਹਨਾਂ ਦਾ ਸਵਰੂਪ ਹੈ ਇਹ ਉਹਨਾਂ ਦਾ ਵਜੂਦ ਹੈ।
ਹੁਣ ਪ੍ਰਸੰਨ ਦੇ ਕਲਿਆਣ
ਜਿਹਦੇ ਤੇ ਪ੍ਰਸੰਨ ਹੁੰਦੇ ਨੇ ਉਹਨੂੰ ਕਲਿਆਣ ਦੇ ਦਿੰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜਿਹਦੇ ਤੇ ਪ੍ਰਸੰਨ ਹੋ ਕੇ ਰੀਝਦੇ ਨੇ ਉਹਨੂੰ ਮੁਕਤੀ ਪ੍ਰਦਾਨ ਕਰ ਦਿੰਦੇ ਨੇ ਮੋਕਸ਼ ਬਖਸ਼ ਦਿੰਦੇ ਨੇ।
ਜਨਮ ਮਰਨ ਕੇ ਬੰਧਨ ਹਨ
ਉਹਦਾ ਜਨਮ ਤੇ ਮਰਨ ਦਾ ਬੰਧਨ ਕੱਟ ਦਿੰਦੇ ਨੇ ਜੰਮਣਾ ਮਰਨਾ ਨਿਵਿਰਤ ਕਰ ਦਿੰਦੇ ਨੇ ਜਿਹਦੇ ਤੇ ਦਇਆ ਦ੍ਰਿਸ਼ਟੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਰਦੇ ਹਨ।
ਪਤੀ ਸੁਤ ਕੇ ਗੁਣ ਸਿਮਰਤ ਰਹੀਐ ਤਨ ਕੇ ਅੰਤ ਮਿਲਨ ਕੋ ਚਈਐ।
ਹੇ ਮਾਤਾ ਜੀ ਤੁਸੀਂ ਆਪਣੇ ਪਤੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਔਰ ਆਪਣੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸੱਤਵੇਂ ਤੇ ਅੱਠਵੇਂ ਪਾਤਸ਼ਾਹ ਦੇ ਗੁਣਾਂ ਨੂੰ ਆਪਣੇ ਚੇਤੇ ਚ ਸਿਮਰਦੇ ਰਹੋ। ਜਦੋਂ ਤੁਸੀਂ ਆਪਣਾ ਤਨ ਤਨ ਸਰੀਰ ਤਿਆਗੋਗੇ ਤਨ ਤਿਆਗ ਕੇ ਤੁਸੀਂ ਵੀ ਉੱਥੇ ਪਹੁੰਚ ਜਾਓਗੇ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਹਨ।
ਸਕਲ ਸੰਗਤਾਂ ਹੈ ਤੁਮਾਰੀ
ਇਹ ਜਿੰਨੀਆਂ ਸੰਗਤਾਂ ਨੇ ਤੁਹਾਡੀਆਂ ਨੇ ਮਾਤਾ ਜੀ ਹੁਣ ਇਹ ਸਾਰੀ ਸੰਗਤ ਤੁਹਾਡੇ ਮਤਹਿਤ ਹੈ। ਇਹ ਸਾਰੀਆਂ ਸੰਗਤਾਂ ਤੁਹਾਡੀਆਂ ਹਨ।
ਸੇਵਾ ਕਰੇ ਅਨੇਕ ਪ੍ਰਕਾਰੀ,
ਅਨੇਕ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਅਸੀਂ ਸਾਰੇ ਰਲ ਮਿਲ ਕੇ ਕਰਾਂਗੇ। ਆਪ ਜੀ ਦੀ ਸੇਵਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਵੇਗਾ।
ਜੈ ਸੁਖ ਦੇਖੋ ਤੇ ਠਾ ਰਹੀ ਹੈ।
ਮਾਤਾ ਜੀ ਇਹ ਤੁਹਾਡੀ ਮਰਜ਼ੀ, ਤੁਸੀਂ ਕਿੱਥੇ ਰਹਿਣਾ ਚਾਹੁੰਦੇ, ਜਿੱਥੇ ਤੁਹਾਡੇ ਮਨ ਨੂੰ ਸੁਖ ਮਿਲੇ, ਜਿੱਥੇ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲੇ ਤੁਸੀਂ ਉੱਥੇ ਹੀ ਰਹੋ। ਜੇ ਦਿੱਲੀ ਰਹਿਣਾ ਚਾਹੁੰਦੇ ਹੋ ਤਾਂ ਵੀ ਜੀ ਆਇਆਂ ਨੂੰ, ਜੇ ਕੀਰਤਪੁਰ ਸਾਹਿਬ ਰਹਿਣਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਇੱਛਾ ਹੈ, ਜੇ ਕਿਸੇ ਹੋਰ ਜਗ੍ਹਾ ਤੇ ਹੋਰ ਨਗਰ ਚ ਰਹਿਣਾ ਚਾਹੁੰਦੇ ਹੋ ਤਾਂ ਵੀ ਮਾਤਾ ਜੀ ਤੁਹਾਡੀ ਇੱਛਾ ਹੈ, ਤੁਸੀਂ ਆਪਣੀ ਇੱਛਾ ਅਨੁਸਾਰ ਜਿੱਥੇ ਚਾਹੇ ਮਰਜ਼ੀ ਰਹਿ ਸਕਦੇ ਹੋ। ਇਹ ਤੁਹਾਡੇ ਸੁੱਖ ਨੂੰ, ਤੁਹਾਡੀ ਖੁਸ਼ੀ ਨੂੰ ਹੈ।
ਕੁਛ ਕਾਰਜ ਹੋਏ ਮੋਕੋ ਕਹੀਐ।
ਮਾਤਾ ਜੀ ਜੇਕਰ ਕੋਈ ਕੰਮ ਹੋਵੇ, ਕੋਈ ਸੇਵਾ ਹੋਵੇ ਤੇ ਮੈਨੂੰ ਹੁਕਮ ਕਰਨਾ। ਰਾਜਾ ਜੈ ਸਿੰਘ ਕਹਿ ਰਿਹਾ ਮਾਤਾ ਜੀ ਨੂੰ, ਮਾਤਾ ਜੀ ਕਿਸੇ ਵੀ ਪ੍ਰਕਾਰ ਦਾ ਕੋਈ ਕਾਰਜ ਹੋਵੇ, ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਹੋਵੇ, ਉਹ ਆਪ ਜੀ ਨੇ ਕਿਰਪਾ ਕਰਕੇ ਮੈਨੂੰ ਕਹਿਣਾ, ਮੈਨੂੰ ਦੱਸਣਾ ਹੈ।
ਤੁਮਰੇ ਨੰਦਨ ਕੋ ਮੈਂ ਦਾਤ, ਤਿਨ ਆਪਣੋ ਜਾਨੋ ਨਿਰਜਾਤ।
ਮਾਤਾ ਜੀ ਮੈਂ ਤੁਹਾਡੇ ਪੁੱਤਰ ਦਾ ਸੇਵਕ ਹਾਂ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ, ਤੇ ਜਿਵੇਂ ਮੈਂ ਤੁਹਾਡੇ ਪੁੱਤਰ ਦਾ ਸੇਵਕ ਹਾਂ ਤਿਵੇਂ ਤੁਹਾਡਾ ਵੀ ਸੇਵਕ ਹਾਂ, ਤੁਹਾਡੇ ਪੁੱਤਰ ਦਾ ਨੌਕਰ ਹਾਂ, ਦਾਸ ਹਾਂ, ਤੇ ਤੁਹਾਡਾ ਵੀ ਮਾਤਾ ਜੀ ਮੈਂ ਦਾਸ ਹਾਂ। ਉਸੇ ਤਰ੍ਹਾਂ ਮੈਨੂੰ ਆਪਣਾ ਦਾਸ ਕਰਕੇ ਜਾਣੋ ਜਿਵੇਂ ਸਤਿਗੁਰੂ ਜੀ ਨੇ ਮੈਨੂੰ ਆਪਣਾ ਦਾਸ ਜਾਣਿਆ।
ਕਰ ਜੋਰੇ ਸੇਵਾ ਮੈਂ ਖਰੋ,
ਮੈਂ ਹੱਥ ਜੋੜ ਕੇ ਹਰ ਵਕਤ ਤੁਹਾਡੀ ਸੇਵਾ ਵਿੱਚ ਖੜਾ ਹਾਂ, ਹਰ ਵਕਤ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ।
ਨਿਜ ਲਗ ਆਗਿਆ ਮੈਂ ਪਰ ਕਰੋ,
ਮੈਨੂੰ ਆਪਣਾ ਜਾਣ ਕੇ ਮੇਰੇ ਤੇ ਆਗਿਆ ਕਰੋ, ਹੁਕਮ ਕਰੋ ਵੀ ਮੈਂ ਕੀ ਕਰ ਸਕਦਾ ਤੁਹਾਡੇ ਲਈ, ਮੈਂ ਹੁਣ ਆਪ ਜੀ ਲਈ ਕੀ ਸੇਵਾ ਕਰ ਸਕਦਾ, ਮੇਰੇ ਪ੍ਰਤੀ ਆਗਿਆ ਕਰੋ, ਹੁਕਮ ਕਰੋ।
ਕ੍ਰਿਸ਼ਨ ਕੋਇਰ ਗੁਰ ਮਾਤਾ ਤਵੈ।
ਜਦੋਂ ਰਾਜੇ ਜੈ ਸਿੰਘ ਨੇ ਇਸ ਤਰ੍ਹਾਂ ਬੇਨਤੀ ਕੀਤੀ, ਮਾਤਾ ਕ੍ਰਿਸ਼ਨ ਕੋਇਰ ਜੀ ਨੇ ਬੇਨਤੀ ਸੁਣੀ ਹੈ।
ਮੈਂ ਪਾਲਕ ਤੇ ਸੁਣ ਕਰ ਸਵੈ।
ਜੈ ਸਿੰਘ ਦੀ ਇਹ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੂਜਨੀਕ ਮਾਤਾ ਕ੍ਰਿਸ਼ਨ ਕੋਇਰ ਜੀ ਨੇ ਸੁਣੀ ਹੈ।
ਕੁਛ ਧੀਰਜ ਤਰ ਰਿਦਾ ਉਚਾਰੀ, ਔਰ ਸ਼ਰਧਕ ਗੁਰਸੇਵਕ ਭਾਰੇ।
ਕੁਝ ਕੁ ਧੀਰਜ ਧਾਰਨ ਕਰਕੇ ਮਾਤਾ ਕ੍ਰਿਸ਼ਨ ਕੋਇਰ ਜੀ ਬੋਲੇ, ਕਹਿੰਦੇ ਰਾਜਾ ਜੈ ਸਿੰਘ ਤੂੰ ਗੁਰੂ ਦਾ ਸ਼ਰਧਾਲੂ ਹੈ, ਤੇਰੇ ਮਨ ਵਿੱਚ ਗੁਰੂ ਦੀ ਸ਼ਰਧਾ ਹੈ, ਗੁਰੂ ਦੀ ਭਾਵਨਾ ਹੈ, ਤੂੰ ਔਰ ਸ਼ਰਧਕ ਗੁਰਸੇਵਕ ਭਾਰੀ, ਗੁਰੂ ਦੇ ਦਰ ਘਰ ਦਾ ਵੱਡਾ ਸੇਵਕ ਹੈ, ਭਾਰੀ ਸੇਵਕ ਹੈ।
ਤੋਏ ਪ੍ਰੇਮ ਕਰੇ ਤੇ ਗੁਰ ਆਏ,
ਤੇਰੇ ਪ੍ਰੇਮ ਦੇ ਵਸ ਹੋਏ, ਤੇਰੇ ਪ੍ਰੇਮ ਚ ਬੱਝੇ ਹੋਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਥੇ ਦਿੱਲੀ ਚੱਲ ਕੇ ਆਏ ਸਨ।
ਗੁਰ ਮੈਂ ਸਿੱਖ ਸੰਗਤ ਸਮਝਾਏ।
ਨਗਰ ਦੀਆਂ ਜਿੰਨੀਆਂ ਸਿੱਖ ਸੰਗਤਾਂ ਨੇ ਉਹ ਸਾਰੀਆਂ ਸੰਗਤਾਂ ਸਤਿਗੁਰਾਂ ਨੂੰ ਆ ਕੇ ਮਿਲੀਆਂ, ਮਹਾਰਾਜ ਜੀ ਨੇ ਸਾਰਿਆਂ ਨੂੰ ਦਰਸ਼ਨ ਦਿੱਤੇ।
ਸਭਿਨ ਭਾਉ ਕਰਿਓ ਬਹੁ ਤੇਰਾ,
ਪਰ ਸਾਰਿਆਂ ਨਾਲੋਂ ਜ਼ਿਆਦਾ ਭਾਉ ਪ੍ਰੇਮ ਤੇਰਾ ਸੀ। ਹਾਲਾਂਕਿ ਦਿੱਲੀ ਵਿੱਚ ਸੰਗਤ ਹੋਰ ਵੀ ਬਹੁਤ ਸੀ, ਪਰ ਹੇ ਰਾਜਾ ਜੈ ਸਿੰਘ ਉਹਨਾਂ ਸਾਰੀਆਂ ਸੰਗਤਾਂ ਨਾਲੋਂ ਸਭ ਤੋਂ ਜ਼ਿਆਦਾ ਭਾਉ ਪ੍ਰੇਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤੇਰਾ ਮੰਨਿਆ, ਤੇਰਾ ਪ੍ਰਵਾਨ ਕੀਤਾ।
ਬੜੇ ਗੁਰਨ ਸਮਸਰ ਸਭ ਹੀਰਾ,
ਸਭ ਨੇ ਜਿੰਨੀਆਂ ਸੰਗਤਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੱਡੇ ਸਤਿਗੁਰਾਂ ਦੇ ਬਰਾਬਰ ਕਰਕੇ ਜਾਣਿਆ, ਵੱਡੇ ਸਤਿਗੁਰਾਂ ਵਿੱਚ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵਿੱਚ ਸੰਗਤ ਨੇ ਕਿਸੇ ਪ੍ਰਕਾਰ ਦਾ ਫਰਕ ਭੇਦ ਭਾਵ ਨਹੀਂ ਸਮਝਿਆ।
ਅਬ ਮਮ ਰਹਿਣ ਬਣੇ ਨਹੀਂ, ਕੀਰਤਪੁਰ ਕੋ ਪਹੁੰਚਣ ਕੀ ਪ੍ਰਿਆ।
ਇਸ ਕਰਕੇ ਹੇ ਰਾਜਾ ਜੈ ਸਿੰਘ ਹੁਣ ਮੇਰੇ ਮਨ ਦੀ ਇੱਛਾ ਨਹੀਂ ਕਿ ਮੈਂ ਦਿੱਲੀ ਰਹਾਂ। ਮਾਤਾ ਜੀ ਕਹਿੰਦੇ ਮੇਰਾ ਹੁਣ ਇੱਥੇ ਦਿਲ ਨਹੀਂ ਲੱਗਦਾ, ਜਿੱਥੇ ਮੇਰੇ ਲਾਲ ਨੇ ਆਪਣਾ ਤਨ ਤਿਆਗਿਆ ਮੈਂ ਉੱਥੇ ਹੁਣ ਰਹਿ ਨਹੀਂ ਸਕਦੀ, ਮੈਂ ਦਿੱਲੀ ਸ਼ਹਿਰ ਵਿੱਚ ਨਹੀਂ ਰਹਿ ਸਕਦੀ, ਇੱਥੇ ਮੇਰੇ ਰਹਿਣ ਦੀ ਇੱਛਾ ਨਹੀਂ, ਮੇਰੇ ਮਨ ਦੀ ਇੱਛਾ ਹੈ ਕਿ ਮੈਂ ਸ੍ਰੀ ਕੀਰਤਪੁਰ ਸਾਹਿਬ ਵਾਪਸ ਚਲੀ ਜਾਵਾਂ, ਮੈਂ ਸ੍ਰੀ ਕੀਰਤਪੁਰ ਸਾਹਿਬ ਜਾ ਕੇ ਰਹਿਣਾ ਚਾਹੁੰਦੀ ਹਾਂ, ਇਹ ਮੇਰੇ ਮਨ ਦੀ ਇੱਛਾ ਤੇ ਤਾਂਗ ਹੈ।
ਕੇਤਕ ਦਿਵਸ ਬਸ ਇਸ ਥਾਨ,
ਕੁਝ ਦਿਨ ਮੈਂ ਇੱਥੇ ਰਹਾਂਗੀ, ਹਾਲੇ ਪਰ ਲੰਮਾ ਅਰਸਾ ਮੈਂ ਇੱਥੇ ਨਹੀਂ ਰਹਿ ਸਕਦੀ, ਕੁਝ ਦਿਨ ਹੋਰ ਇੱਥੇ ਨਿਵਾਸ ਰੱਖਾਂਗੀ।
ਲੱਖਾਂ ਕਰਨ ਪਿਆਨ,
ਫਿਰ ਮੈਂ ਇਸ ਜਗ੍ਹਾ ਤੋਂ ਪਿਆਨਾ ਕਰਕੇ ਕੀਰਤਪੁਰ ਸਾਹਿਬ, ਜਿਹੜਾ ਮੇਰੇ ਪਤੀ ਦਾ ਨਗਰ ਹੈ, ਜਿੱਥੇ ਮੇਰੇ ਪੁੱਤਰ ਦਾ ਪ੍ਰਕਾਸ਼ ਹੋਇਆ, ਉਸ ਜਗ੍ਹਾ ਤੇ ਕੀਰਤਪੁਰ ਸਾਹਿਬ ਵਾਪਸ ਚਲੀ ਜਾਵਾਂਗੀ।
ਸੁਣ ਕਰ ਕਹਿਤ ਪਿਓ ਨਰ ਰਾਏ।
ਜਦੋਂ ਮਾਤਾ ਜੀ ਨੇ ਆਪਣੇ ਮਨ ਦੀ ਇੱਛਾ ਦੱਸੀ ਕਿ ਮੈਂ ਦਿੱਲੀ ਨਹੀਂ ਕੀਰਤਪੁਰ ਰਹਿਣਾ ਚਾਹੁੰਦੀ ਹਾਂ, ਤੋ ਰਾਜੇ ਜੈ ਸਿੰਘ ਨੇ ਮਾਤਾ ਜੀ ਦਾ ਇਹ ਬਚਨ ਸੁਣਿਆ ਹੈ।
ਸਰਬ ਗੁਰਨ ਤੇਮ ਚਲ ਆਏ।
ਹੱਥ ਜੋੜ ਕੇ ਰਾਜਾ ਜੈ ਸਿੰਘ ਬੋਲਿਆ, ਕਿਉਂਕਿ ਰਾਜਾ ਜੈ ਸਿੰਘ ਉਸ ਵੇਲੇ ਇੱਥੇ ਨਹੀਂ ਸੀ ਜਦੋਂ ਸਤਿਗੁਰਾਂ ਨੇ ਗੁਰਤਾ ਗੱਦੀ ਦਿੱਤੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਇਹ ਕਹਿ ਕੇ ਬਾਬਾ ਵਸੇ ਗ੍ਰਾਮ ਬਕਾਲੇ, ਉਦੋਂ ਜੈ ਸਿੰਘ ਉੱਥੇ ਹਾਜ਼ਰ ਨਹੀਂ ਸੀ। ਜੈ ਸਿੰਘ ਉਦੋਂ ਬਾਦਸ਼ਾਹ ਕੋਲ ਗਿਆ ਹੋਇਆ ਸੀ, ਤੇ ਰਾਜਾ ਜੈ ਸਿੰਘ ਪੁੱਛਣ ਲੱਗਾ ਹੱਥ ਜੋੜ ਕੇ, ਕਹਿਣ ਲੱਗਾ ਮਾਤਾ ਜੀ, ਜਿਹੜੇ ਵੱਡੇ ਸਤਿਗੁਰਾਂ ਦੇ ਸਮੇਂ ਮਰਿਆਦਾ ਚੱਲਦੀ ਆਈ ਹੈ, ਵੱਡੇ ਸਤਿਗੁਰਾਂ ਦੇ ਸਮੇਂ ਜਿਹੜੀ ਰੀਤ ਜਿਵੇਂ ਚੱਲਦੀ ਆਈ ਹੈ,
ਸਰਬ ਗੁਰਨ ਤੇ ਜਿਮ ਚੱਲ ਆਏ,
ਸਾਰੇ ਗੁਰੂਆਂ ਤੋਂ ਜਿਵੇਂ ਮਰਿਆਦਾ ਤੇ ਰੀਤ ਚੱਲਦੀ ਆਈ ਮੈਂ ਜਾਣੀ ਹੈ।
ਨਿਜ ਗਾਦੀ ਪਰ ਪ੍ਰਥਮ ਬਿਠਾਏ, ਬੋਰ ਬੈਕੁੰਠੇ ਬਸਨ ਪਧਰਾਏ।
ਗੁਰੂ ਸਾਹਿਬ ਜੀ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਆਪਣੀ ਗੱਦੀ ਤੇ ਕਿਸੇ ਨਾ ਕਿਸੇ ਨੂੰ ਜ਼ਰੂਰ ਬਿਠਾਉਂਦੇ ਸੀ। ਜੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਤੇ ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਗੱਦੀ ਤੇ ਪਹਿਲਾਂ ਬਿਠਾਇਆ, ਫਿਰ ਜੋਤੀ ਜੋਤ ਸਮਾਏ। ਇਸੇ ਤਰ੍ਹਾਂ ਸਾਰੇ ਗੁਰੂਆਂ ਦੀ ਮਰਿਆਦਾ ਰਹੀ ਹੈ ਕਿ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਉਹ ਗੁਰਤਾ ਗੱਦੀ ਤੇ ਗੁਰੂ ਨੂੰ ਬਿਠਾ ਕੇ ਫਿਰ ਬੈਕੁੰਠ ਨੂੰ ਜਾਂਦੇ ਰਹੇ ਨੇ।
ਸੋ ਗਤ ਇਨ ਤੇ ਕਿਮ ਮਨ ਆਈ।
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਨੀ ਪਤਾ ਲੱਗਾ ਵੀ ਇਹਨਾਂ ਨੇ ਆਪਣੀ ਜਗ੍ਹਾ ਤੇ ਗੁਰਤਾ ਕਿਹਨੂੰ ਦਿੱਤੀ।
ਕਿਸ ਕੋ ਦੀਨ ਜਗਤ ਗੁਰੇ ਆਏ।
ਕਿਉਂਕਿ ਜੈ ਸਿੰਘ ਉਦੋਂ ਉੱਥੇ ਹਾਜ਼ਰ ਨਹੀਂ ਸੀ ਜਦੋਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਇਸ ਕਰਕੇ ਪੁੱਛ ਰਿਹਾ। ਕਹਿੰਦਾ ਵੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰਤਾ ਕਿਹਨੂੰ ਦਿੱਤੀ ਹੈ, ਇਹਨਾਂ ਤੋਂ ਬਾਅਦ ਗੁਰੂ ਕੌਣ ਹੈ, ਗੁਰਿਆਈ ਕਿਹਨੂੰ ਸੋਭ ਰਹੀ ਹੈ।
ਜਿਸ ਕੋ ਦੀਜੈ ਉਪਹਾਰ।
ਹੁਣ ਅਸੀਂ ਕਿਹਨੂੰ ਉਪਹਾਰ ਦੇਈਏ, ਕਿਹਨੂੰ ਪਿਟਾਵਾਂ ਭੇਟ ਕਰੀਏ।
ਸਰਬ ਸਮਾਜ ਆਦਿ ਦਸਤਾਰ।
ਦਸਤਾਰ ਦੇਣੀ ਹੈ ਸਤਿਗੁਰਾਂ ਦੇ ਦੁਸਹਿਰੇ ਤੋਂ ਬਾਅਦ, ਦਸਤਾਰ ਦੇਣੀ ਹੈ, ਉਪਹਾਰ ਭੇਟਾਵਾਂ ਭੇਟ ਕਰਨੀਆਂ ਨੇ, ਕਿਹਨੂੰ ਅਸੀਂ ਦਸਤਾਰ ਭੇਟ ਕਰੀਏ।
ਫਿਰ ਗੁਰਬਖਸ਼ ਮਸੰਦ ਅਗਾਓ।
ਉਦੋਂ ਜਦੋਂ ਰਾਜੇ ਜੈ ਸਿੰਘ ਨੇ ਬੇਨਤੀ ਕੀਤੀ ਨਾ, ਤੇ ਲਾਗੇ ਭਾਈ ਗੁਰਬਖਸ਼ ਮੱਲ ਮਸੰਦ ਬੈਠਾ ਸੀ, ਭਾਈ ਗੁਰਬਖਸ਼ ਮੱਲ ਮਸੰਦ ਤੇ ਹੋਰ ਵੀ ਕੁਝ ਸੇਵਕ ਬੈਠੇ ਸਨ। ਜਦੋਂ ਉਹਨਾਂ ਨੂੰ ਰਾਜਾ ਜੈ ਸਿੰਘ ਇਸ ਤਰ੍ਹਾਂ ਪੁੱਛਣ ਲੱਗਾ ਕਹਿ ਕੇ,
ਤਬ ਸਗਰੋ ਬਿਰ ਤਾਂਤ ਬਖਾਨਾ, ਸਭ ਸੰਗਤ ਠਿਗ ਕਿਰਪਾ ਨਿਧਾਨਾ।
ਉਸ ਵੇਲੇ ਫਿਰ ਸਾਰਾ ਬਿਰਤਾਂਤ ਗੁਰਬਖਸ਼ ਮੱਲ ਨੇ ਦੱਸਿਆ, ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਰੀ ਸੰਗਤ ਵਿੱਚ ਕੀਤਾ ਸੀ, ਪਰ ਜੈ ਸਿੰਘ ਨੂੰ ਨਹੀਂ ਸੀ ਪਤਾ। ਜੈ ਸਿੰਘ ਉਸ ਵੇਲੇ ਕਿਤੇ ਬਾਹਰ ਗਿਆ ਹੋਇਆ ਸੀ, ਤੋ ਉਸ ਵੇਲੇ ਜਿਹੜਾ ਸਾਰੀ ਸੰਗਤ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਸੀ, ਉਹ ਭਾਈ ਗੁਰਬਖਸ਼ ਮੱਲ ਨੇ ਰਾਜੇ ਜੈ ਸਿੰਘ ਨੂੰ ਦੱਸਿਆ, ਰਾਜੇ ਜੈ ਸਿੰਘ ਨੂੰ ਸੁਣਾਇਆ ਹੈ।
ਬੋਡੇ ਚੈਤ ਪ੍ਰਲੋਕ ਪਧਾਰੇ, ਤਬ ਸਿੱਖਨ ਮਿਲ ਬਾਕੇ ਉਚਾਰੇ।
ਗੁਰਬਖਸ਼ ਮੱਲ ਬੋਲਿਆ, ਕਹਿੰਦਾ ਜੈ ਸਿੰਘ, ਜਦੋਂ ਸਤਿਗੁਰੂ ਜੀ ਬਿਰਾਜਮਾਨ ਹੋਏ ਨਾ, ਲੰਮਾ ਪਏ ਸਰੀਰ ਤਿਆਗਣ ਵਾਸਤੇ ਕਿ ਹੁਣ ਅਸੀਂ ਸਰੀਰ ਤਿਆਗਣਾ, ਉਸ ਵੇਲੇ ਸਾਰੀ ਸੰਗਤ ਨੇ ਰਲ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਸੀ।
ਆਪ ਸਮਾਵਨ ਲਗੇ ਸੁਛੰਦ, ਕੋ ਬੈਠੇ ਅਬ ਗੁਰ ਮਸਨੰਦ।
ਤੇ ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿ ਸਤਿਗੁਰੂ ਜੀ, ਤੁਸੀਂ ਆਪ ਤਾਂ ਸਮਾਉਣ ਲੱਗੇ ਹੋ, ਪਰ ਕਿਰਪਾ ਕਰਕੇ ਦੱਸੋ ਕਿ ਤੁਹਾਡੇ ਤੋਂ ਬਾਅਦ ਮਸਨੰਦ ਤੇ ਕੌਣ ਬੈਠੇਗਾ, ਗੁਰਤਾ ਗੱਦੀ ਤੇ ਕੌਣ ਬੈਠੇਗਾ, ਗੁਰਤਾ ਗੱਦੀ ਦਾ ਮਾਲਕ ਤੁਹਾਡੇ ਤੋਂ ਬਾਅਦ ਕੌਣ ਹੋਵੇਗਾ।
ਕਿਸੇ ਅੱਗੇ ਹਮ ਮਸਤਕ ਟੇਕੇ,
ਅਸੀਂ ਕਿਹਨੂੰ ਮੱਥਾ ਟੇਕਾਂਗੇ, ਕਿਹਨੂੰ ਨਮਸਕਾਰ ਕਰਾਂਗੇ, ਸਾਡੀ ਬਾਂਹ ਕਿਹਨੂੰ ਫੜਾ ਕੇ ਚੱਲੇ ਹੋ।
ਕੋ ਉਪਦੇਸ਼ ਦਾਸ ਵਿਵੇਕੈ,
ਸਾਨੂੰ ਵਿਵੇਕ ਦਾ ਉਪਦੇਸ਼ ਕੌਣ ਦੇਵੇਗਾ, ਸਾਨੂੰ ਗਿਆਨ ਦਾ ਉਪਦੇਸ਼ ਕੌਣ ਦੇਵੇਗਾ ਸਤਿਗੁਰੂ ਜੀ, ਤੁਹਾਡੇ ਸੱਚਖੰਡ ਜਾਣ ਤੋਂ ਬਾਅਦ।
ਪੂਰਬ ਰੀਤ ਗੁਰਨ ਕੀ ਜੋਏ, ਕਿਮ ਕੀਨਸ ਕਿਮਿਤ ਹੈ ਸੋਏ।
ਜਿਹੜੀ ਪਹਿਲਾਂ ਗੁਰੂ ਸਾਹਿਬਾਨਾਂ ਦੀ ਰੀਤ ਚੱਲਦੀ ਆਈ ਆ ਉਹ ਹੁਣ ਕਿਵੇਂ ਮਿਟ ਜਾਏਗੀ ਕਿ ਗੁਰਤਾ ਗੱਦੀ ਤੇ ਗੁਰੂ ਨੂੰ ਥਾਪ ਕੇ ਫਿਰ ਗੁਰੂ ਸਾਹਿਬ ਸਮਾਉਂਦੇ ਰਹੇ ਨੇ ਕਿ ਹੁਣ ਤੁਹਾਡੇ ਤੋਂ ਬਾਅਦ ਕੋਈ ਗੁਰੂ ਨਹੀਂ ਹੋਵੇਗਾ। ਏਦਾਂ ਅਸੀਂ ਸਾਰਿਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ। ਜੈ ਸਿੰਘ, ਇਹ ਬੇਨਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਡੀ ਸੁਣੀ।
ਇਤਿਆਦਕ ਸੁਣ ਉੱਠ ਕਰ ਬੈਠੇ।
ਸਾਡੀਆਂ ਇਹ ਬੇਨਤੀਆਂ ਸੁਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਉੱਠ ਕੇ ਬੈਠ ਗਏ।
ਜੋਂਦਿਸ਼ ਦੇਖੇ ਸਿੱਖ ਇਕੱਠੇ,
ਉੱਠ ਕੇ ਬੈਠ ਗਏ ਔਰ ਸਾਡੇ ਵੱਲ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਣ ਲੱਗੇ। ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਵੱਲ ਨਿਗਾਹ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵੇਖਣ ਲੱਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਪ੍ਰਥਮ ਬਖਾਨਾ, ਸਤਨਾਮ ਮਹਿਮਾ ਮਈਆਨਾ।
ਪਹਿਲਾਂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਕਿ ਜੇ ਸਾਡੇ ਦਰਸ਼ਨ ਕਰਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੈਣੇ, ਸਾਡੇ ਨਾਲ ਬਚਨ ਕਰਨੇ ਨੇ ਜਾਂ ਸੁਣਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾਣੀ ਪੜ੍ਹ ਲੈਣੀ ਸੁਣ ਲੈਣੀ। ਪਹਿਲਾਂ ਤਾਂ ਇਹ ਬਚਨ ਕੀਤਾ ਸੀ, ਸੱਚੇ ਨਾਮ ਦੀ ਭਾਰੀ ਮਹਿਮਾ ਦੱਸੀ ਸੀ ਕਿ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਰੂਪ ਹੈ, ਮੇਰਾ ਸਰੂਪ ਹੈ।
ਪੈਸੇ ਪੰਚ ਨਲੇਰ ਮੰਗਾਏ,
ਇਹ ਪਹਿਲਾਂ ਆਗਿਆ ਕੀਤੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਸਰੂਪ ਨੇ। ਪਰ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਬੇਨਤੀ ਕੀਤੀ ਕਿ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਕੋਈ ਵੀ ਤਿਆਰ ਕਰ ਲਏਗਾ, ਧੀਰਮੱਲ ਕੋਲ ਪਹਿਲਾਂ ਹੀ ਸਰੂਪ ਹੈ, ਉਹਦੇ ਤੋਂ ਹੋਰ ਵੀ ਕੋਈ ਉਤਾਰਾ ਕਰ ਲਏਗਾ, ਸਾਰੇ ਕਹਿਣਗੇ ਅਸੀਂ ਗੁਰੂ ਹਾਂ। ਕਹਿੰਦੇ ਜਦੋਂ ਅਸੀਂ ਦੁਬਾਰਾ ਇਹ ਬੇਨਤੀ ਕੀਤੀ ਤੇ ਸੁਣ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਆਖਿਆ, ਭਾਈ ਪੰਜ ਪੈਸੇ ਤੇ ਨਾਰੀਅਲ ਮੰਗਾਓ। ਤੇ ਪੰਜ ਪੈਸੇ ਤੇ ਨਾਰੀਅਲ ਸਤਿਗੁਰੂ ਜੀ ਨੇ ਮੰਗਵਾਇਆ।
ਕਹਿ ਕਰ ਧਰ ਕਰ ਸੀਸ ਨਿਵਾਏ,
ਔਰ ਪੰਜ ਪੈਸੇ ਤੇ ਨਾਰੀਅਲ ਜ਼ਮੀਨ ਤੇ ਰੱਖ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸੀਸ ਝੁਕਾਇਆ, ਨਮਸਕਾਰ ਕੀਤੀ।
ਬੋਲੇ ਸਭਨ ਸੁਣਾਏ ਵਿਸਾਲੇ, ਬਾਸੈ ਬਾਬਾ ਬੀਚ ਬਕਾਲੇ।
ਸਾਰੀ ਸੰਗਤ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਬੋਲੇ, ਕਹਿੰਦੇ ਬਾਬਾ ਬਸਹਿ ਗ੍ਰਾਮ ਬਕਾਲੇ, ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਾਡੇ ਬਾਬਾ ਜੀ ਯਾਨੀ ਕਿ ਦਾਦਾ ਜੀ ਇਸ ਵੇਲੇ ਬਕਾਲਾ ਸਾਹਿਬ ਵਿਖੇ ਨਿਵਾਸ ਕਰ ਰਹੇ ਨੇ। ਇਸ ਵੇਲੇ ਗੁਰਤਾ ਗੱਦੀ ਜਿਨ੍ਹਾਂ ਦੇ ਕੋਲ ਹੈ ਉਹ ਬਕਾਲੇ ਨਗਰ ਦੀ ਧਰਤੀ ਚ ਬੈਠੇ ਹਨ। ਇਹ ਇਸ਼ਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤਾ ਹੈ।
ਨਾਮ ਉਚਾਰਨ ਕਰਿਓ ਨਾ ਕਿਸ ਕੋ,
ਪਰ ਕਿਸੇ ਦਾ ਨਾਂ ਨਹੀਂ ਦੱਸਿਆ। ਨਾਂ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਖਾਲਸਾ ਜੀ ਉਸ ਵੇਲੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ, ਉੱਥੇ ਹੋਰ ਕੋਈ ਨਹੀਂ ਸੀ, ਤੇ ਨਾਲੇ ਰਿਸ਼ਤੇ ਵਿੱਚ ਸਤਿਗੁਰਾਂ ਦੇ ਦਾਦਾ ਲੱਗਣ ਵਾਲੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ। ਹੋਰ ਸਤਿਗੁਰਾਂ ਭਾਵੇਂ ਧੀਰ ਮੱਲ ਹੈ ਜਾਂ ਹੋਰ ਜਿੰਨੇ ਸੋਢੀ ਨੇ, ਉਹ ਸਤਿਗੁਰਾਂ ਦੇ ਰਿਸ਼ਤੇ ਚ ਦਾਦਾ ਨਹੀਂ ਲੱਗਦੇ, ਬਾਬਾ ਨਹੀਂ ਲੱਗਦੇ। ਸਤਿਗੁਰਾਂ ਦਾ ਰਿਸ਼ਤੇ ਵਿੱਚ ਅਗਰ ਕੋਈ ਬਾਬਾ ਲੱਗਦਾ ਹੈ ਤਾਂ ਉਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਸਨ। ਇਸ ਕਰਕੇ ਗੁਰਬਖਸ਼ ਮੱਲ ਕਹਿ ਰਿਹਾ, ਕਹਿੰਦਾ ਵੀ ਨਾਂ ਤਾਂ ਸਪਸ਼ਟ ਨਹੀਂ ਕੀਤਾ, ਪਰ ਇੰਨਾ ਜ਼ਰੂਰ ਕਹਿ ਗਏ ਨੇ ਕਿ ਗੁਰਤਾ ਗੱਦੀ ਦੇ ਮਾਲਕ ਜਿਹੜੇ ਗੁਰਤਾ ਗੱਦੀ ਦੇ ਵਾਰਸ ਨੇ ਉਹ ਬਕਾਲੇ ਨਗਰ ਵਿੱਚ ਰਹਿੰਦੇ ਹਨ।
ਸੁਣਤ ਰਹੇ ਦੇਖਤ ਮੁਖ ਦਿਸ਼ਕੋ,
ਅਸੀਂ ਇਹ ਸੁਣ ਕੇ ਉਹਨਾਂ ਦੇ ਚਿਹਰੇ ਵੱਲ ਵੇਖਦੇ ਰਹੇ।
ਪੁੰਨ ਪੋਡੇ ਸ੍ਰੀ ਗੁਰੂ ਕਿਰਪਾਲਾ,
ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਬਚਨ ਕਰਕੇ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਜ਼ਮੀਨ ਤੇ ਆਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲੇਟ ਗਏ।
ਤਿੰਨ ਸਮਤਨ ਤਿਆਗਿਓ ਤਤਕਾਲਾ,
ਘਾਹ ਦੇ ਕਿਣਕੇ ਸਮਾਨ ਆਪਣਾ ਪੰਜ ਭੌਤਿਕ ਸਰੀਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਡੇ ਵੇਖਦਿਆਂ ਵੇਖਦਿਆਂ ਤਿਆਗ ਦਿੱਤਾ।
ਗ੍ਰਾਮ ਬਕਾਲਾ ਨਿਰਣੈ ਹੋਵਾ,
ਇਸ ਗੱਲ ਦਾ ਨਿਰਣਾ ਹੋ ਗਿਆ ਕਿ ਜਿਹੜੇ ਗੁਰਤਾ ਗੱਦੀ ਦੇ ਮਾਲਕ ਨੇ ਉਹ ਇਸ ਵੇਲੇ ਬਕਾਲੇ ਨਗਰ ਵਿੱਚ ਨੇ। ਬਕਾਲੇ ਪਿੰਡ ਦਾ ਤਾਂ ਨਿਰਣਾ ਹੋ ਚੁੱਕਾ,
ਕੋ ਗੁਰ ਥਪਿਓ ਨ ਸੰਸੈ ਖੋਆ,
ਉੱਥੇ ਗੁਰੂ ਹੈ ਪਰ ਗੁਰੂ ਛੁਪਿਆ ਵੀ ਨਹੀਂ ਰਹੇਗਾ, ਇਹ ਵੀ ਸਾਨੂੰ ਪਤਾ। ਜੇ ਉੱਥੇ ਗੁਰੂ ਹੈ ਤਾਂ ਗੁਰੂ ਛੁਪਿਆ ਨਹੀਂ ਰਹੇਗਾ, ਸਤਿਗੁਰੂ ਜੀ ਆਪੇ ਪ੍ਰਗਟ ਹੋ ਜਾਣਗੇ। ਗੁਰੂ ਕੌਣ ਹੈ, ਉਹ ਸਾਡੇ ਮਨ ਚ ਹਾਲੇ ਸੰਸਾ ਹੈ ਪਰ ਇਹ ਸੰਸਾ ਵੀ ਜ਼ਿਆਦੀ ਦੇਰ ਨਹੀਂ ਰਹੇਗਾ।
ਮੈਂ ਕਿਸੂ ਤੇ ਜਾਣਿਓ ਗਏ
ਹਾਲੇ ਇਹ ਨਹੀਂ ਪਤਾ ਕਿ ਗੁਰੂ ਕੌਣ ਹੈ ਪਰ ਇੰਨਾ ਜ਼ਰੂਰ ਪਤਾ ਵੀ ਬਕਾਲੇ ਚ ਰਹਿੰਦਾ ਗੁਰੂ ਪਰ ਇਹ ਨਹੀਂ ਪਤਾ ਕਿ ਗੁਰੂ ਇਸ ਵਕਤ ਹੈ ਕੌਣ ਪਰ ਗੁਰੂ ਜਿਹੜਾ ਵੀ ਹੈ ਉਹ ਪ੍ਰਗਟ ਹੋ ਜਾਏਗਾ ਰਾਜਾ ਜੈ ਸਿੰਘ ਉਹ ਸਤਿਗੁਰੂ ਜੀ ਪ੍ਰਗਟ ਹੋ ਜਾਣਗੇ ਉਹ ਵੀ ਲੁਕੇ ਹੋਏ ਨਹੀਂ ਰਹਿਣਗੇ
ਹੁਣ ਗੁਰ ਬੋਝਣਾ ਉਤਰ ਲਿਓ
ਕਿਉਂਕਿ ਅਸੀਂ ਸਤਿਗੁਰਾਂ ਨੂੰ ਪੁੱਛ ਹੀ ਨਹੀਂ ਸਕੇ ਜਦੋਂ ਉਹਨਾਂ ਨੇ ਬਚਨ ਕਹੇ ਕਿ ਬਾਬਾ ਗ੍ਰਾਮ ਬਕਾਲੇ ਵਸਦਾ ਇਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਕੁਝ ਪੁੱਛ ਨਹੀਂ ਸਕੇ ਵੀ ਉਹਨਾਂ ਦਾ ਨਾਂ ਦੱਸੋ ਉਹਨਾਂ ਬਾਰੇ ਦੱਸੋ ਉਹਨਾਂ ਨੂੰ ਅਸੀਂ ਕੁਝ ਪੁੱਛ ਨਹੀਂ ਸਕੇ ਕਹਿ ਨਹੀਂ ਸਕੇ
ਤੋ ਸੁਣੋ ਹੈ ਪ੍ਰਿਥਵੀ ਨਾਥ ਬਣਿਓ ਜੋ ਗੁਰ ਹੋਏ ਅਜ਼ਮਤ ਸਾਥ
ਫਿਰ ਵੀ ਹੇ ਰਾਜਾ ਜੈ ਸਿੰਘ ਜਿਹੜਾ ਗੁਰੂ ਬਣਿਆ ਹੈ ਇਸ ਵੇਲੇ ਜਿਹਦੇ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੀ ਜੋਤ ਰੱਖੀ ਹੈ ਉਹ ਆਪਣੀ ਅਜ਼ਮਤ ਸਹਿਤ ਆਪੇ ਪ੍ਰਗਟ ਹੋ ਜਾਣਗੇ ਉਹ ਆਪਣੀ ਕਲਾ ਦੇ ਸਹਿਤ ਆਪਣੀ ਅਜ਼ਮਤ ਦੇ ਸਹਿਤ ਆਪੇ ਇਸ ਜਗਤ ਵਿੱਚ ਪ੍ਰਗਟ ਹੋ ਜਾਣਗੇ
ਸੂਰਜ ਸਾਹਮਣੇ ਛਪੈ ਕਦਾਏ
ਸੂਰਜ ਦੇ ਸਮਾਨ ਕਦੇ ਛੁਪਣਗੇ ਨਹੀਂ ਜਿਵੇਂ ਸੂਰਜ ਚੜਿਆ ਛੁਪਦਾ ਨਹੀਂ ਹੈ ਏਦਾਂ ਜਿਹੜੇ ਵੀ ਇਸ ਵੇਲੇ ਗ੍ਰਾਮ ਬਕਾਲੇ ਚ ਗੁਰੂ ਨੇ ਉਹ ਛੁਪੇ ਹੋਏ ਨਹੀਂ ਰਹਿਣਗੇ ਉਹ ਵੀ ਪ੍ਰਗਟ ਹੋ ਜਾਣਗੇ
ਸਿੱਖ ਸੰਗਤ ਲੈ ਖੋਜ ਗੁਸਾਏ
ਅਸੀਂ ਸਾਰੀ ਸਿੱਖ ਸੰਗਤ ਨੂੰ ਨਾਲ ਲੈ ਕੇ ਸਤਿਗੁਰਾਂ ਨੂੰ ਲੱਭ ਲਵਾਂਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਜਾਂ ਕਿੱਧਰ ਹਾਲੇ ਪਤਾ ਨਹੀਂ ਸੀ ਸੰਗਤ ਨੂੰ ਜਿਹੜੇ ਵੀ ਗੁਰੂ ਹੋਏ ਅਸੀਂ ਸਾਰੀ ਸੰਗਤ ਨੂੰ ਨਾਲ ਲੈ ਕੇ ਉਹਨਾਂ ਨੂੰ ਲੱਭ ਲਵਾਂਗੇ
ਗੁਰਤਾ ਕੋ ਕਾਰਜ ਜਬ ਪਰੈ ਆਪਾ ਬਿਦਤ ਆਪ ਹੀ ਕਰੈ
ਹਾਂ ਜਦੋਂ ਗੁਰਤਾ ਦਾ ਕੋਈ ਕੰਮ ਪਵੇਗਾ ਨਾ ਜਦੋਂ ਕਿਸੇ ਮੱਖਣ ਸ਼ਾਹ ਵਰਗੇ ਲੁਬਾਣੇ ਦਾ ਜਹਾਜ਼ ਡੁੱਬੇਗਾ ਤੇ ਉਹ ਕਹੇਗਾ ਮੇਰੇ ਸਾਹਿਬ ਮੇਰਾ ਬੇੜਾ ਬੰਨੇ ਲਾਓ ਉਦੋਂ ਫਿਰ ਆਪੇ ਉਹਨਾਂ ਨੂੰ ਪ੍ਰਗਟ ਹੋਣਾ ਪੈਣਾ ਹੈ ਉਦੋਂ ਫਿਰ ਆਪ ਹੀ ਪ੍ਰਗਟ ਹੋਣਗੇ ਗੁਰਬਖਸ਼ ਮੱਲ ਕਹਿੰਦਾ ਜਦੋਂ ਗੁਰਤਾ ਦਾ ਕੋਈ ਕਾਰਜ ਪਵੇਗਾ ਨਾ ਫਿਰ ਉਹ ਛੁਪੇ ਥੋੜੀ ਰਹਿਣਗੇ ਫਿਰ ਆਪੇ ਹੀ ਪ੍ਰਗਟ ਹੋਣਗੇ ਆਪੇ ਹੀ ਸਾਹਮਣੇ ਆਉਣਗੇ ਤੇ ਪ੍ਰਗਟ ਹੋ ਕੇ ਕਿਸੇ ਸੇਵਕ ਦਾ ਬੇੜਾ ਬੰਨੇ ਲਾਉਣਗੇ
ਰਾਮ ਰਾਏ ਉਰ ਮਸਰ ਧਾਰੀ
ਇਹ ਰਾਜਾ ਜੈ ਸਿੰਘ ਇਹ ਜਿਹੜਾ ਰਾਮ ਰਾਏ ਹੈ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਇਹ ਤਾਂ ਈਰਖਾ ਦਾ ਸਾੜਿਆ ਹੋਇਆ
ਇਹ ਨਾਰੇ ਉਹ ਗੁਰਤਾਧਿਕਾਰੀ
ਇਹ ਇੰਨਾ ਈਰਖਾ ਦਾ ਸਾੜਿਆ ਹੋਇਆ ਕਿ ਇਹ ਗੁਰਤਾ ਗੱਦੀ ਦਾ ਅਧਿਕਾਰੀ ਨਹੀਂ ਰਿਹਾ ਇਹਨੂੰ ਗੁਰਤਾ ਗੱਦੀ ਨਹੀਂ ਮਿਲ ਸਕਦੀ ਇਹ ਗੁਰਿਆਈ ਦਾ ਮਾਲਕ ਨਹੀਂ ਹੋ ਸਕਦਾ
ਸਤਿਗੁਰ ਪਿਤ ਨੇ ਕਾਰਜ ਕਰਿਓ ਸਭ ਸੰਗਤ ਮੈਂ ਬਿਦ ਉਚਰਿਓ
ਸਤਿਗੁਰੂ ਜੀ ਦੇ ਪਿਤਾ ਨੇ ਜਿਹੜਾ ਕਾਰਜ ਕੀਤਾ ਸੀ ਗੁਰੂ ਹਰਿਰਾਏ ਸਾਹਿਬ ਨੇ ਉਹ ਕਾਰਜ ਸਾਰੀ ਸੰਗਤ ਵਿੱਚ ਬਿਦਤ ਹੈ ਸਭ ਪਾਸੇ ਉਹ ਗੱਲ ਪ੍ਰਗਟ ਕੋਈ ਲੁਕੀ ਛਿਪੀ ਨਹੀਂ ਹੋਈ ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਇਹਨਾਂ ਨੂੰ ਛੇਕਿਆ ਸੀ ਰਾਮ ਰਾਏ ਨੂੰ ਕਿ ਸਾਡੇ ਮੱਥੇ ਨਾ ਲੱਗੇ ਸਾਡੇ ਮੂੰਹ ਨਾ ਲੱਗੇ
ਬੈਰ ਭਾਵ ਕੋ ਇਹ ਫਲ ਹੋਵਾ ਗੁਰਤਾ ਪਦ ਨਿਜ ਘਰ ਤੇ ਖੋਵਾ
ਬੈਰ ਭਾਵ ਦਾ ਇਹ ਫਲ ਹੋਇਆ ਬਾਬੇ ਰਾਮ ਰਾਏ ਨੇ ਜਿਹੜਾ ਵੈਰ ਰੱਖਿਆ ਉਹਦਾ ਇਹ ਇਹਨੂੰ ਫਲ ਮਿਲਿਆ ਕਿ ਗੁਰਤਾ ਗੱਦੀ ਆਪਣੇ ਘਰ ਤੋਂ ਇਹਨਾਂ ਨੇ ਗਵਾ ਲਈ ਹੈ ਨਹੀਂ ਤਾਂ ਗੁਰਿਆਈ ਇਹਨਾਂ ਦੇ ਘਰ ਵਿੱਚ ਸੀ ਇਹਨਾਂ ਦੇ ਘਰ ਚ ਰਹਿਣੀ ਸੀ ਪਰ ਇਹਨੇ ਇੰਨੀ ਦੁਸ਼ਮਣੀ ਇੰਨਾ ਵੈਰ ਆਪਣੇ ਮਨ ਚ ਰੱਖਿਆ ਕਿ ਗੁਰਿਆਈ ਆਪਣੇ ਘਰੋਂ ਗਵਾ ਬੈਠੇ ਹਨ
ਸ੍ਰੀ ਗੁਰ ਦਿੱਤੇ ਸੁਤ ਹਰ ਰਾਏ ਸਭ ਸੁਤ ਤਜ ਗੁਰ ਤਖਤ ਬਿਠਾਏ
ਦੇਖੋ ਪਹਿਲਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਛੱਡ ਕੇ ਬਾਬੇ ਗੁਰਦਿੱਤੇ ਦੇ ਪੁੱਤਰ ਯਾਨੀ ਕਿ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ
ਤੈਨੂੰ ਆਪਣੇ ਸਦਨ ਟਿਕਾਏ
ਉਹਨਾਂ ਨੂੰ ਆਪਣੇ ਘਰ ਦੇ ਵਿੱਚ ਟਿਕਾਇਆ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ
ਰਾਮ ਰਾਏ ਘਰ ਬਾਦ ਗਵਾਏ
ਤੇ ਗੁਰੂ ਹਰਿਰਾਏ ਸਾਹਿਬ ਨੇ ਗੁਰਿਆਈ ਆਪਣੇ ਘਰ ਟਿਕਾ ਲਈ ਸੀ ਪਰ ਰਾਮ ਰਾਏ ਵੇਖੋ ਇਹੋ ਜਿਹਾ ਝਗੜਾਲੂ ਹੈ ਇਹੋ ਜਿਹਾ ਈਰਖਾਲੂ ਹੈ ਇਹਨੇ ਆਪਣੇ ਘਰ ਤੋਂ ਗੁਰਤਾ ਗਵਾ ਲਈ ਗੁਰੂ ਹਰਿਰਾਏ ਸਾਹਿਬ ਨੇ ਟਿਕਾਈ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੀ ਆਪਣੇ ਘਰ ਟਿਕਾ ਲਈ ਪਰ ਰਾਮ ਰਾਏ ਨੇ ਗਵਾ ਲਈ ਆਪਣੇ ਘਰ ਗੁਰਤਾ ਗੱਦੀ ਨਹੀਂ ਰਹਿਣ ਦਿੱਤੀ
ਸੋਢੀ ਅਭਿਸ਼ਰੀਕ ਗੁਰ ਹੋਏ
ਜਿੰਨੇ ਸੋਢੀ ਨੇ ਉਹ ਸਾਰੇ ਸਤਿਗੁਰਾਂ ਦੇ ਸ਼ਰੀਕ ਬਣੇ ਹੋਏ ਗੁਰੂ ਬਣ ਗਏ ਨੇ।
ਜਿਸ ਮਾਨੇ ਸਿੱਖ ਜੇ ਸਭ ਕੋਈ,
ਜਿੰਨੇ ਸ਼ਰੀਕ ਸੋਢੀ ਨੇ ਉਹ ਸਾਰੇ ਕਹਿਣਗੇ ਅਸੀਂ ਗੁਰੂ ਹਾਂ। ਕੱਲਾ ਕੱਲਾ ਕਹੇਗਾ ਵੀ ਮੈਂ ਗੁਰੂ, ਦੂਜਾ ਕਹੇਗਾ ਮੈਂ ਗੁਰੂ ਹਾਂ। ਹੁਣ ਸੰਗਤ ਕਿਹਨੂੰ ਕਿਹਨੂੰ ਮੰਨਦੀ ਫਿਰੇਗੀ?
ਅਬ ਹੱਥ ਆਏ ਹੈ ਤਾਂ ਕਿ
ਹੁਣ ਰਾਮ ਰਾਏ ਦੇ ਹੱਥ ਕੀ ਆਉਣਾ? ਸੰਗਤ ਤਾਂ ਰਾਮ ਰਾਏ ਕੋਲ ਫਿਰ ਨੀ ਜਾਣੀ, ਸੰਗਤ ਤਾਂ ਸੋਢੀਆਂ ਚ ਵੰਡੀ ਜਾਣੀ ਹੈ, ਬਾਕੀ ਦੇ ਸੋਢੀਆਂ ਕੋਲ ਚਲੀ ਜਾਣੀ ਹੈ। ਰਾਮ ਰਾਏ ਦੇ ਹੱਥ ਕੁਝ ਨੀ ਆਉਣਾ, ਹੁਣ ਰਾਮ ਰਾਏ ਨੇ ਖਾਲੀ ਹੱਥ ਰਹਿ ਜਾਣਾ।
ਇੱਕ ਅਨਜ ਕੋ ਮਤ ਸਰ ਜਾ ਕੇ,
ਜਿਹਨੇ ਆਪਣੇ ਛੋਟੇ ਭਰਾ ਨੂੰ ਵੇਖ ਕੇ ਆਪਣੇ ਮਨ ਚ ਈਰਖਾ ਰੱਖੀ ਹੈ, ਦਵੈਸ਼ ਰੱਖੀ ਹੈ, ਇਸ ਦਵੈਸ਼ੀ ਨੂੰ ਕੁਝ ਨੀ ਮਿਲਣਾ।
ਸਿਆਨਨ ਕੀ ਹੈ ਇਹ ਰੀਤ, ਨੇ ਸਿਆਨਨ ਕੀ ਹੈ ਇਹ ਰੀਤ, ਜਿਨ ਜਿਨ ਸੁਣੀ ਸੋ ਬਣਿਓ ਅਨੀਤ।
ਇਹ ਸਿਆਣਿਆਂ ਦੀ ਰੀਤ ਥੋੜੀ ਹੈ, ਜਿਹਨੇ ਜਿਹਨੇ ਵੀ ਰਾਮ ਰਾਏ ਬਾਰੇ ਗੱਲ ਸੁਣੀ ਸਭ ਨੇ ਆਖਿਆ ਰਾਮ ਰਾਏ ਨੇ ਚੰਗਾ ਨੀ ਕੀਤਾ, ਰਾਮ ਰਾਏ ਨੇ ਸਹੀ ਨੀ ਕੀਤਾ, ਸਭ ਨੇ ਇਹੀ ਗੱਲ ਕਹੀ ਹੈ।
ਪ੍ਰਥਮ ਪਿਤਾ ਕੇ ਸਾਥ ਬਿਗਾੜੀ,
ਪਹਿਲਾਂ ਤਾਂ ਰਾਮ ਰਾਏ ਨੇ ਆਪਣੇ ਪਿਤਾ ਨਾਲ ਵਿਗਾੜੀ, ਗੁਰੂ ਹਰ ਰਾਏ ਸਾਹਿਬ ਨਾਲ ਵਿਗਾੜ ਕੀਤਾ, ਵੱਡੇ ਸਤਿਗੁਰਾਂ ਦੀ ਬਾਣੀ ਬਦਲ ਕੇ।
ਪੁਨ ਸੁਤ ਹੱਥ ਮਾਤਾ ਦੁਖਕਾਰੀ,
ਤੇ ਫੇਰ ਆਪਣੇ ਪੁੱਤਰ ਵਰਗੇ, ਹੁਣ ਛੋਟਾ ਭਰਾ ਪੁੱਤਰਾਂ ਤੋਲੀ ਹੁੰਦਾ, ਪੁੱਤਰ ਵਰਗੇ ਛੋਟੇ ਭਰਾ ਦਾ ਕਾਤਲ ਬਣ ਗਿਆ, ਹਥਿਆਰਾ ਬਣ ਗਿਆ ਰਾਮ ਰਾਏ। ਉਹਨਾਂ ਨੂੰ ਸਰਾਪ ਦੇ ਕੇ ਆਪਣੀ ਮਾਤਾ ਨੂੰ ਕਿੱਡਾ ਵੱਡਾ ਦੁੱਖ ਦਿੱਤਾ।
ਸੁਣ ਮਸੰਦ ਤੇ ਜੈ ਸਿੰਘ ਰਾਓ,
ਰਾਜੇ ਜੈ ਸਿੰਘ ਨੇ ਗੁਰਬਖਸ਼ ਮੱਲ ਮਸੰਦ ਕੋਲੋਂ ਇਹ ਸਾਰੀਆਂ ਗੱਲਾਂ ਸੁਣੀਆਂ।
ਕਹਿਓ ਬਿਮਾਤਨ ਭਰਾਤ ਸੁਭਾਉ,
ਕਹਿਣ ਲੱਗਾ ਮਤਰਾਏ ਭਰਾ ਇਹੋ ਜਿਹੇ ਹੁੰਦੇ ਨੇ। ਰਾਮ ਰਾਏ ਮਾਂ ਕਰਕੇ ਮਤਰਿਆ ਸੀ ਨਾ, ਕਿਉਂਕਿ ਰਾਮ ਰਾਏ ਨੇ ਕੋਟ ਕਲਿਆਣੀ ਮਾਤਾ ਦੇ ਕੁੱਖੋਂ ਜਨਮ ਲਿਆ ਸੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਾਤਾ ਕਿਸ਼ਨ ਕੋਇਰ ਦੀ ਕੁੱਖ ਤੋਂ, ਇਸ ਕਰਕੇ ਮਾਤਾ ਕਰਕੇ ਪਿਤਾ ਇੱਕ ਸੀ, ਮਾਤਾਵਾਂ ਦੋ ਸਨ। ਕਹਿੰਦੇ ਮਤਰਿਆ ਹੀ ਬਣਿਆ ਨਾ, ਮਤਰਏ ਭਰਾ ਫਿਰ ਮਤਰੇ ਹੀ ਹੁੰਦੇ ਨੇ।
ਅਜ਼ਮਤ ਮੈਂ ਸਮਰੱਥ ਬਲਵੰਤੇ,
ਹਾਲਾਂਕਿ ਕਰਾ ਮਾਤਾ ਦੇ ਵਿੱਚ ਰਾਮ ਰਾਏ ਸਮਰੱਥ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਹੈ ਨੀ ਸਮਰੱਥ, ਰਾਮ ਰਾਏ ਵੀ ਅਜਮਤਾਂ ਤੇ ਕਰਾਮਾਤਾਂ ਵਿੱਚ ਸਮਰੱਥ ਸੀ।
ਪਿਤ ਗਾਦੀ ਪਰ ਥਿਰਨ ਚਾਹੁੰਦੇ,
ਆਪਣੇ ਪਿਤਾ ਦੀ ਗੱਦੀ ਤੇ ਬੈਠਣਾ ਚਾਹੁੰਦਾ ਸੀ ਰਾਮ ਰਾਏ, ਕਿ ਮੈਂ ਆਪਣੇ ਪਿਤਾ ਦੀ ਗੱਦੀ ਤੇ ਮਾਲਕ ਬਣ ਕੇ ਬੈਠਾ।
ਹੁਣ ਹਰ ਗਤ ਮਿਟੈ ਨਾ ਕੈਸੇ,
ਪਰ ਜਿਹੜੀ ਹੋਣੀ ਸੀ ਉਹ ਤਾਂ ਮਿਟ ਨੀ ਨਾ ਸਕਦੀ, ਉਹ ਤਾਂ ਉਸੇ ਤਰ੍ਹਾਂ ਵਰਤਣੀ ਸੀ ਜੋ ਹੈ। ਹੋਣੀ ਨੂੰ ਭਲਾ ਕੌਣ ਮਿਟਾ ਸਕਦਾ ਸੀ? ਰਾਮ ਰਾਏ ਗੁਰਿਆਈ ਚਾਹੁੰਦਾ ਸੀ, ਪਰ ਗੁਰਿਆਈ ਰਾਮ ਰਾਏ ਨੂੰ ਵੀ ਨਹੀਂ ਮਿਲੀ ਤੇ ਉਹਨਾਂ ਦੇ ਘਰ ਵਿੱਚ ਵੀ ਨਹੀਂ ਰਹੀ, ਗੁਰਿਆਈ ਕਿਸੇ ਤੀਸਰੀ ਥਾਂ ਤੇ ਚਲੀ ਗਈ। ਇਸ ਕਰਕੇ ਜਿਹੜੀ ਹੋਣੀ ਆ, ਹੋਣਾ ਤਾਂ ਉਹੀ ਸੀ।
ਕਰਿਓ ਪਰਸ ਪਰ ਬੋਲਨ ਐਸੇ,
ਇੱਦਾਂ ਆਪਸ ਵਿੱਚ ਰਾਜੇ ਜੈ ਸਿੰਘ ਨੇ ਤੇ ਗੁਰਬਖਸ਼ ਮੱਲ ਹੋਣਾ ਨੇ ਗੱਲਾਂ ਬਾਤਾਂ ਕੀਤੀਆਂ ਨੇ।
ਗ੍ਰਿਪ ਕਰ ਜੋਰ ਮਾਤ ਸੋ ਪਾਖਾ,
ਰਾਜੇ ਜੈ ਸਿੰਘ ਨੇ ਹੱਥ ਜੋੜੇ, ਹੱਥ ਜੋੜ ਕੇ ਮਾਤਾ ਜੀ ਨੂੰ ਬੋਲਿਆ, ਬੇਨਤੀ ਕਰਕੇ ਕਹਿਣ ਲੱਗਾ,
ਖੁਸ਼ੀ ਕਰੋ ਮੁਝ ਚਲਨ ਬਲਾਖਾ,
ਕਹਿਣ ਲੱਗਾ ਮਾਤਾ ਜੀ ਮੇਰੇ ਤੇ ਖੁਸ਼ੀਆਂ ਕਰੋ, ਮੈਂ ਹੁਣ ਜਾਣਾ ਚਾਹੁੰਦਾ, ਮੈਨੂੰ ਆਗਿਆ ਦਿਓ ਤਾਂ ਜੋ ਮੈਂ ਆਪਣੇ ਘਰ ਮਹਿਲਾਂ ਚ ਵਾਪਸ ਜਾਵਾਂ।
ਅਬ ਬੰਧਨ ਕਰੋ ਤਿਓ ਪ੍ਰਬੀਨਾ,
ਜੈ ਸਿੰਘ ਨੇ ਮਾਤਾ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ।
ਬਿਖ ਮਾਤਾ ਤਵੇ ਆਸ਼ਕ ਦੀਨਾ,
ਜੈ ਸਿੰਘ ਨੂੰ ਵੇਖ ਕੇ ਮਾਤਾ ਨੇ ਅਸੀਸ ਦਿੱਤੀ, ਜੋ ਹਰ ਮਾਂ ਆਪਣੇ ਬੱਚੇ ਨੂੰ ਅਸੀਸ ਦਿੰਦੀ ਹੈ, ਉਹ ਅਸੀਸ ਮਾਤਾ ਕਿਸ਼ਨ ਕੋਇਰ ਨੇ ਰਾਜੇ ਜੈ ਸਿੰਘ ਨੂੰ ਦਿੱਤੀ ਹੈ।
ਸ਼੍ਰੀ ਸਤਿਗੁਰ ਆਵੇ ਤੁਮ ਚੀਤ, ਸ਼੍ਰੀ ਹਰਿਕ੍ਰਿਸ਼ਨ ਸਹਾਇਕ ਨੀਤ,
ਬਚਨ ਕੀਤਾ ਮਾਤਾ ਨੇ, ਆਸ਼ੀਰਵਾਦ ਦਿੱਤਾ, ਜੈ ਸਿੰਘ ਤੈਨੂੰ ਸਤਿਗੁਰੂ ਨਿਤ ਚੇਤੇ ਆਵੇ, ਤੈਨੂੰ ਗੁਰੂ ਚੇਤੇ ਆਵੇ, ਔਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਦਾ ਤੇਰੀ ਸਹਾਇਤਾ ਕਰਨ, ਸਦਾ ਤੇਰੇ ਸਹਾਇਕ ਹੋਣ।
ਸਭਾ ਮੈਂ ਪਤਰੇ ਆਵੇ,
ਬਾਦਸ਼ਾਹ ਦੀ ਕਚਹਿਰੀ ਵਿੱਚ ਤੇਰੀ ਇੱਜ਼ਤ ਬਣੀ ਰਹੇ, ਜਿਵੇਂ ਹੁਣ ਬਣੀ ਹੈ ਇਸੇ ਤਰ੍ਹਾਂ ਬਾਦਸ਼ਾਹ ਦੀ ਕਚਹਿਰੀ ਵਿੱਚ ਤੇਰੀ ਇੱਜ਼ਤ, तेरा सत्कार बरकरार रहे।
मनोकामना गुरु ते पावै
और गुरु घरों मनोकामनावां तेरियां पूरियां होण, तेरियां शुभ भावनावां गुरु घरों पूरियां होण।
जिदा होए गमनियो मैं पाला,
जिदा माता ने आशीर्वाद दित्ती तो राजा जय सिंह माता जी नूं नमस्कार करके विदा होया।
ए जननी तब स्वास विसाला,
तो माता जी उस वेले ठंडे ठंडे होके भरदे ने, ठंडे ठंडे स्वास लेंदे ने।
सुत को सिमरन कर कुछ रोए,
अपने पुत्र नूं चेते करके माता जी दे नेत्र भरे हन।
ज्ञान पाए पुन तीर जोए,
पर फिर मन नूं ज्ञान मिलिया, आखिया भी सतगुरु जी केड़ा किते गए ने, वो तो हाजर ही नहीं। अज उन्हां दे शरीर दी कोई अस्थि भी नहीं मिली, इस करके वो तो अज भी हाजर ने। फिर मन नूं ज्ञान होया ना, जदों माता दे मन नूं सोझी होई, फिर रोना बंद कर दिता। मेरा पुत्र हज भी है, मेरे कोल है, जदों मैं याद करांगी उदों ही मेरे अखां दे सामने होणगे, सामे होणगे। इस करके माता जी ने रोना त्याग दिता।
केतक बासर बासा कीन,
कुछ दिन माता किशन कोयर जी दिल्ली रहे, दिल्ली विच ही कुछ दिन निवास रखिया।
सब संगत को पिक पाओ परवीन,
सारी संगत दा प्यारा पाओ प्रेम वेख के कुछ दिन माता जी दिल्ली रहिंदे रहे।
सेवा ठाने सर्व प्रकार, आए करें तिम ही दरबार।
सर्व प्रकार करके सारी संगत उसे तरह मर्यादा जेड़ी गुरु हर कृष्ण साहब दे समय चलदी सी, ओ मर्यादा संगत ने बंद नहीं कीती। सवेरे शाम उसे तरह दरबार सजदा है, कीर्तन हुंदा है, कथा हुंदी, आसा जी दी वार दे कीर्तन हुंदे ने, संध्या समय सोदर दा जाप हुंदा है। ओ मर्यादा सारी उसे तरह ही चल रही, संगत ने ओ मर्यादा नूं उसे तरह निभा के रखिया है जेड़ी मर्यादा श्री गुरु हर कृष्ण साहब जी महाराज जी दे समय चलदी सी। होर संगतां विच जिवें विचारां चल रहियां हन, श्री गुरु तेग बहादुर साहब जी महाराज जी नूं प्रगट करन वास्ते, क्योंकि उधर 22 मंजियां लग चुकियां ने बाबे बकाले दी धरती ते, 22 मंजियां ला के हर एक मंजी वाला यही कह रहा है मैं गुरु हां, मैं गुरु हां। असल विच जेड़े गुरु ने वो पौरे च बैठे ने, वो हाले विदत नहीं होए, प्रगट नहीं होए, जिवें प्रगट हो रहे ने समय समय नाल। सारी कथा अगलिया प्रसंगा विच आप जी सरवण करोगे। सतगुरां दा पवित्र पावन इतिहास कथन करदिआं होईआं भुल्लां चुक्कां दी खिमा। श्री हर कृष्ण त्याई, श्री हर कृष्ण त्याई, श्री हर कृष्ण त्याई, श्री हर कृष्ण त्याई,
श्री हर कृष्ण त्याई।
जिस डिठे सब दुख जाए, जिस डिठे सब दुख जाए,
जिस डिठे सब दुख जाए, जिस डिठे सब दुख जाए,
जिस डिठे सब दुख जाए, जिस डिठे सब दुख जाए,
जिस डिठे सब दुख जाए, जिस डिठे सब दुख जाए।
वाहिगुरु वाहे गुरु, वाहिगुरु वाहे गुरु,
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 वाहिगुरु वाहे ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਯਾ ਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਬੀ ਓਮਨ ਹਾਰ
ਸੰਤਹ ਕੈ ਸਦਾ ਸੰਗ
ਨਿਧਾਰਾ ਆਧਾਰ
ਹੇ ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਉਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।